ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਆਪ ਰਣ ਭੂਮੀ ਚ ਅੱਗੇ ਆਏ ਹਨ। ਵੈਰੀ ਦਲ ਵੱਲੋਂ ਵੈਰੀ ਦਲ ਦਾ ਸਭ ਤੋਂ ਵੱਡਾ ਸਿਪਾਹ ਸਲਾਰ ਸੂਬਾ ਜਲੰਧਰ ਅਬਦੁਲ ਖਾਨ ਔਰ ਇਹਦੀ ਮਦਦ ਵਾਸਤੇ ਦੋਏ ਦੇ ਨਾਲ ਮਲੇਛ ਬਿਰਤੀ ਵਾਲੇ ਇੱਕ ਭਗਵਾਨ ਦਾਸ ਘੇਰੜ ਦਾ ਲੜਕਾ ਹੈ ਰਤਨ ਚੰਦ ਔਰ ਦੂਜਾ ਚੰਦੂ ਦਾ ਲੜਕਾ ਹੈ ਕਰਮ ਚੰਦ। ਇਹਨਾਂ ਤਿੰਨਾਂ ਨੇ ਆ ਕੇ ਸਤਿਗੁਰਾਂ ਨੂੰ ਘੇਰਾਬੰਦੀ ਕਰ ਲਈ। ਮਹਾਰਾਜ ਜੀ ਦੇ ਨਾਲ ਦੇ ਯੋਧੇ ਦੁਸ਼ਮਣਾਂ ਦੀ ਫੌਜ ਨਾਲ ਡਟ ਗਏ। ਦੋਵਾਂ ਦਲਾਂ ਦੇ ਜਰਨੈਲਾਂ ਦੀ ਲੜਾਈ ਹੋਣ ਲੱਗੀ ਹੈ। ਸਤਿਗੁਰਾਂ ਦੇ ਘੋੜੇ ਨੂੰ ਤੀਰ ਮਾਰ ਕੇ ਜਦੋਂ ਜ਼ਖਮੀ ਕੀਤਾ, ਵਾਰੋ ਵੇਰੀ ਕਰਕੇ ਗੁਰਦੇਵ ਨੇ ਇਹਨਾਂ ਤਿੰਨਾਂ ਦੇ ਘੋੜੇ ਜੰਗ ਦੇ ਮੈਦਾਨ 'ਚ ਮਾਰ ਦਿੱਤੇ। ਜਦੋਂ ਤਿੰਨਾਂ ਦੇ ਘੋੜੇ ਮਰ ਗਏ, ਪੱਬਾਂ 'ਤੇ ਆ ਕੇ ਤਿੰਨਾਂ ਨੇ ਇੰਨੇ ਤੀਰ ਚਲਾਏ ਕਿ ਸਤਿਗੁਰਾਂ ਦਾ ਕੁਮੈਤ ਘੋੜਾ ਵੀ ਇਹਨਾਂ ਦੇ ਚਲਾਏ ਤੀਰਾਂ ਦੇ ਨਾਲ ਸ਼ਹੀਦੀ ਪ੍ਰਾਪਤ ਕਰ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪੱਬਾਂ 'ਤੇ ਆ ਗਏ, ਜ਼ਮੀਨ 'ਤੇ ਆ ਕੇ ਇਹਨਾਂ ਤਿੰਨਾਂ ਦੇ ਨਾਲ ਲੜ ਰਹੇ ਨੇ। ਇਹਨਾਂ ਤਿੰਨਾਂ 'ਚੋਂ ਵਾਰੋ ਬੇਰੀ ਕਰਕੇ ਅੱਗੇ ਵੱਧਦੇ ਆ, ਸਤਿਗੁਰਾਂ ਨੂੰ ਘੇਰਾਬੰਦੀ ਕਰਕੇ ਮਹਾਰਾਜ ਜੀ ਨਾਲ ਲੜ ਰਹੇ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਇਤਿਹਾਸ ਹੈ, ਸੂਰਬੀਰਤਾ ਭਰਿਆ ਇਤਿਹਾਸ ਹੈ। ਮਨ ਬਿਰਤੀਆਂ ਇਕਾਗਰ ਕਰਕੇ ਕਥਾ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੰਗ ਲੜ ਰਹੇ ਨੇ। ਥੋੜ੍ਹਾ ਥੋੜ੍ਹਾ ਹਨੇਰਾ ਪਸਰ ਚੁੱਕਾ ਹੈ, ਸ਼ਾਮ ਦਾ ਸਮਾਂ, ਤਰਕਾਲਾਂ ਪੈ ਗਈਆਂ ਨੇ, ਸੰਧਿਆ ਹੋ ਗਈ ਹੈ ਅਤੇ ਸੂਰਜ ਛੁੱਪ ਰਿਹਾ ਹੈ। ਬਸ ਘੜੀ ਕੁ ਤੱਕ ਸੂਰਜ ਨੇ ਛੁੱਪ ਜਾਣਾ ਅਤੇ ਪੂਰਾ ਹਨੇਰਾ ਛਾ ਜਾਣਾ, ਉਹ ਵੇਲਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ, ਜਦੋਂ ਉਹਨਾਂ ਦਾ ਘੋੜਾ ਸ਼ਹੀਦ ਹੋ ਗਿਆ, ਉੱਧਰ ਸਿੱਖਾਂ ਨੂੰ ਇਸ ਗੱਲ ਦੀ ਖਬਰ ਨਹੀਂ ਹੋਈ ਕਿ ਸਤਿਗੁਰੂ ਜੀ ਉੱਧਰ ਘੋੜਾ ਸ਼ਹੀਦ ਹੋ ਗਿਆ ਅਤੇ ਇਕੱਲੇ ਹੀ ਤਿੰਨਾਂ ਨਾਲ ਲੜ ਰਹੇ ਨੇ, ਕਿਉਂਕਿ ਸਿੱਖਾਂ ਉੱਤੇ ਬਾਕੀ ਤੁਰਕਾਂ ਦੀ ਫੌਜ ਦਾ ਜ਼ੋਰ ਦਾ ਹੱਲਾ ਸੀ, ਉੱਧਰ ਬਾਬਾ ਬਿਧੀ ਚੰਦ ਸਾਹਿਬ ਹੋਣੀ ਲੜ ਰਹੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਮੇਰੀਆਂ ਪੀਰੀਆਂ ਦੇ ਮਾਲਕ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਓ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਬੀ ਚੰਦੂ ਨੰਦਨ ਪਿਓ, ਗੁਰ ਕੀ ਸਨਮੁਖ ਆਈ।
ਜਦੋਂ ਚੰਦੂ ਦਾ ਲੜਕਾ ਰਣ ਭੂਮੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਨਮੁਖ ਆਇਆ,
ਰਤਨ ਚੰਦ ਸੂਬਾ ਦਊ ਆਈ ਤਿਸ ਪਿਛਵਾਈ।
ਪੂਰੇ ਕਰਮ ਚੰਦ ਲੱਗਾ ਹੋਇਆ ਚੰਦੂ ਦਾ ਲੜਕਾ, ਔਰ ਉਹਦੀ ਮਦਦ ਵਾਸਤੇ ਉਹਦੇ ਪਿਛਲੇ ਪਾਸੇ ਦੋਵੇਂ, ਯਾਨੀ ਕਿ ਇੱਕ ਸੂਬਾ ਜਲੰਧਰ ਅਬਦੁਲ ਖਾਨ ਤੇ ਦੂਸਰਾ ਘੇਰੜ ਦਾ ਪੁੱਤਰ ਰਤਨ ਚੰਦ, ਇਹ ਵੀ ਨਾਲ ਹੀ ਆਏ ਹਨ।
ਚੌਪਈ ਖੜਗ ਉਭਾਰ ਗੁਰੂ ਪਰ ਆਇਓ,
ਸਭ ਤੋਂ ਪਹਿਲਾਂ ਕਰਮ ਚੰਦ ਆਇਆ, ਅੱਗੇ ਹੱਥ ਦੇ ਵਿੱਚ ਇਹਦੇ ਤਲਵਾਰ ਹੈ, ਢਾਲ ਹੈ। ਸਤਿਗੁਰਾਂ ਨੂੰ ਵੰਗਾਰ ਕੇ ਕਹਿੰਦਾ, ਤੁਸੀਂ ਮੇਰੇ ਪਿਓ ਨੂੰ ਮਾਰਿਆ ਸੀ, ਮੈਂ ਉਹਦਾ ਬਦਲਾ ਲੈਣ ਆਇਆ। ਤੁਸੀਂ ਮੇਰੇ ਪਿਓ ਨੂੰ ਮਾਰ ਕੇ ਆਪਣੇ ਪਿਓ ਦੀ ਮੌਤ ਦਾ ਬਦਲਾ ਲਿਆ ਸੀ, ਮੈਂ ਤੁਹਾਨੂੰ ਮਾਰ ਕੇ ਆਪਣੇ ਪਿਓ ਦੀ ਮੌਤ ਦਾ ਬਦਲਾ ਲਵਾਂਗਾ।
ਕਰ ਬਾਹੁਨ ਬਲ ਤਬੀ ਚਲਾਇਓ,
ਆਪਣੀਆਂ ਬਾਹਾਂ ਦਾ ਪੂਰਾ ਬਲ ਲਾ ਕੇ, ਤਾਣ ਲਾ ਕੇ ਨੇ ਸਤਿਗੁਰਾਂ ਤੇ ਵਾਰ ਕੀਤਾ।
ਸਿਰ ਪਰ ਆਵਤ ਵਾਰ ਨਿਹਾਰਾ,
ਸਤਿਗੁਰੂ ਜੀ ਨੇ ਵੇਖਿਆ ਕਿ ਕਰਮ ਚੰਦ ਦਾ ਚਲਾਇਆ ਵਾਰ ਸਾਡੇ ਸੀਸ ਤੇ ਆ ਰਿਹਾ, ਸਾਡੇ ਸਿਰ ਵੱਲ ਵੱਧ ਕੇ ਆ ਰਿਹਾ, ਗੁਰਦੇਵ ਨੇ ਵੇਖ ਲਿਆ।
ਸਤਿਗੁਰ ਢਾਲਾ ਤੁਰਤ ਸੰਭਾਰਾ,
ਗੁਰਦੇਵ ਦੀ ਜਿਹੜੀ ਢਾਲ ਸੀ ਬੜੀ ਮਜ਼ਬੂਤ ਤੇ ਵਜਨ ਵਾਲੀ ਢਾਲ ਸੀ ਫੁਲਾਦੀ, ਉਹ ਢਾਲ ਨੂੰ ਮਹਾਰਾਜ ਜੀ ਨੇ ਆਪਣੇ ਖੱਬੇ ਹੱਥ ਵਿੱਚ ਸੰਭਾਲਿਆ।
ਲਿਓ ਵਾਰ ਤੈਂ ਰੋਕਿਓ ਆਗਾ,
ਕਰਮ ਚੰਦ ਦਾ ਵਾਰ ਸਤਿਗੁਰੂ ਜੀ ਨੇ ਢਾਲ ਦੇ ਉੱਤੇ ਰੋਕ ਲਿਆ। ਗਰੀਬ ਨਵਾਜ, ਜਦੋਂ ਇਹਨੇ ਵਾਰ ਕੀਤਾ ਨਾ, ਸਿਰ ਤੇ ਵਾਰ ਕੀਤਾ ਸਤਿਗੁਰਾਂ ਤੇ, ਤੋ ਸਿਰ ਵਾਲਾ ਵਾਰ ਮਹਾਰਾਜ ਜੀ ਨੇ ਆਪਣੀ ਢਾਲ ਦੇ ਨਾਲ ਰੋਕ ਲਿਆ।
ਫੂਲਨ ਲਾਗ ਚਿਣਕ ਗਨ ਜਾਗਾ,
ਢਾਲ ਦੇ ਉੱਤੇ ਫੁੱਲ ਲੱਗੇ ਹੁੰਦੇ ਆ, ਪੰਜ ਫੁੱਲ ਸੀ, ਉਹਨਾਂ ਫੁੱਲਾਂ ਦੇ ਨਾਲ ਜਦੋਂ ਇਹਦੀ ਤਲਵਾਰ ਵੱਜੀ ਤੇ ਉਹਦੇ ਚੋਂ ਚੰਗਿਆੜੇ ਨਿਕਲੇ, ਕਿਉਂਕਿ ਥੋੜਾ ਥੋੜਾ ਹਨੇਰਾ ਵੀ ਸੀ, ਤੇ ਅੰਧੇਰੇ ਦੇ ਵਿੱਚ ਉਹ ਚੰਗਿਆੜੇ ਵੱਧ ਚਮਕਦੇ ਦਿਸਦੇ ਹਨ।
ਪੁਨ ਸਤਿਗੁਰ ਕੁਛ ਫਾਂਦਨ ਕਰਕੇ,
ਸਤਿਗੁਰੂ ਜੀ ਫਿਰ ਆਪਣੇ ਪੱਬਾਂ ਦੇ ਉੱਤੇ ਪੈਂਤਰੇ ਦੇ ਉੱਤੇ ਚੱਲੇ ਹਨ।
ਬਾਮ ਹੱਥ ਤੇ ਬਲ ਸੰਭਰ ਕੇ,
ਆਪਣੇ ਖੱਬੇ ਹੱਥ ਦੀ ਖੱਬੀ ਬਾਂਹ ਦੀ ਮਹਾਰਾਜ ਜੀ ਨੇ ਜਿਹੜੀ ਤਾਕਤ ਹੈ, ਬਾਤਾਣ ਹੈ, ਬਲ ਹੈ, ਉਹ ਬਲ ਮਹਾਰਾਜ ਜੀ ਨੇ ਆਪਣੀ ਖੱਬੀ ਬਾਂਹ ਦਾ ਸੰਭਾਲਿਆ।
ਦੂਸਰ ਵਾਰ ਪ੍ਰਹਾਰਤ ਜਾਨਾ,
ਜਦੋਂ ਗੁਰਦੇਵ ਨੇ ਵੇਖਿਆ ਕਿ ਕਰਮ ਚੰਦ ਇੱਕ ਵਾਰ ਕਰਦਿਆਂ ਦੂਜਾ ਵੀ ਨਾਲ ਹੀ ਕਰਨ ਲੱਗਾ ਹੈ।
ਹਤੀ ਬਦਨ ਪਰ ਸਿਪਰ ਮਹਾਨਾ,
ਉਹਦੇ ਵਾਰ ਕਰਨ ਤੋਂ ਪਹਿਲਾਂ ਪਹਿਲਾਂ ਹੀ ਗੁਰਦੇਵ ਨੇ ਢਾਲ ਬੜੇ ਜ਼ੋਰ ਨਾਲ ਕਰਮ ਚੰਦ ਦੇ ਮੂੰਹ ਤੇ ਮਾਰੀ। ਜਦੋਂ ਦੂਜਾ ਵਾਰ ਕਰਨ ਲੱਗਾ ਨਾ, ਢਾਲ ਮਹਾਰਾਜ ਜੀ ਦੀ ਬੜੀ ਵਜਨ ਦੀ ਸੀ। ਕਹਿੰਦੇ ਜਿਹੜੇ ਉੱਤੇ ਫੋਲੀ ਸੀ ਉਹ ਪੰਜ ਪੰਜ ਸੇਰ ਦੇ ਤਾਂ ਫੋਲੀ ਸੀ, ਇੰਨਾ ਵਜ਼ਨ ਸੀ ਮਹਾਰਾਜ ਜੀ ਦੀ ਢਾਲ ਦਾ, ਸਵਾ ਸਵਾ ਸੇਰ, ਡੇਢ ਡੇਢ ਸੇਰ ਦੇ ਫੁੱਲ। ਤੋ ਉਹ ਢਾਲ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਜਦੋਂ ਜ਼ੋਰ ਦੇ ਨਾਲ ਕਰਮ ਚੰਦ ਦੇ ਮੂੰਹ ਤੇ ਮਾਰੀ,
ਗਿਰਿਓ ਤਰਾ ਪਰ ਮੁਰਚਾ ਪਾਈ,
ਕਰਮ ਚੰਦ ਬੇਹੋਸ਼ ਹੋ ਕੇ ਨਾਲ ਹੀ ਜ਼ਮੀਨ ਤੇ ਡਿੱਗ ਪਿਆ, ਗਛੀ ਪੈ ਗਈ। ਉਹਨੂੰ ਮਰਿਆ ਨਹੀਂ ਪਰ ਬੇਹੋਸ਼ ਹੋ ਗਿਆ, ਕਿਉਂਕਿ ਢਾਲ ਵੱਜੀ ਇੰਨੀ ਜ਼ੋਰ ਦੀ ਸੀ ਇਹਦੇ ਸਿਰ ਵਿੱਚ, ਮਹਾਰਾਜ ਜੀ ਨੇ ਮੂੰਹ ਤੇ ਮਾਰੀ ਸੀ। ਇੱਕਦਮ ਹੱਲ ਗਿਆ, ਕੰਬਦੇ ਜੇ ਦੀ ਤਲਵਾਰ ਵੀ ਹੱਥੋਂ ਛੁੱਟ ਗਈ ਤੇ ਜ਼ਮੀਨ ਤੇ ਧੜਮ ਦੇ ਕੇ ਡਿੱਗ ਪਿਆ ਕਰਮ ਚੰਦ।
ਕੋ ਸਹਿ ਸਕੇ ਥਿਰੇ ਅਗਵਾਈ,
ਕਿਹੜਾ ਇਹੋ ਜਿਹਾ ਹੈ ਜਿਹੜਾ ਸਤਿਗੁਰਾਂ ਦੇ ਵਾਰ ਨੂੰ ਚੱਲ ਸਕੇ, ਕਿਹਦੇ ਚ ਇੰਨਾ ਤਾਣ ਹੈ ਕਿ ਜਿਹੜਾ ਮਹਾਰਾਜ ਜੀ ਦੇ ਸਾਹਮਣੇ ਖਲੋ ਸਕੇ।
ਰਤਨ ਚੰਦ ਦਿੜ ਦੂਜੀ ਔਰ,
ਦੂਜੇ ਪਾਸੇ ਰਤਨ ਚੰਦ ਘੇਰੜ ਖੜਾ ਸੀ, ਉਹਨੇ ਵੇਖਿਆ ਵੀ ਕਰਮ ਚੰਦ ਮਰਿਆ ਨੀ, ਹਾਲੇ ਬੇਹੋਸ਼ੀ ਨਾਲ ਡਿੱਗ ਪਿਆ ਬੇਹੋਸ਼ ਹੋ ਕੇ। ਉਹ ਆ ਗਿਆ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਵਾਰ ਕਰਨ ਲਈ।
ਖੜਗ ਉਬਾਰ ਆਈ ਕਰ ਜੋਰ,
ਤਲਵਾਰ ਉਭਾਰ ਕੇ ਏਦਾਂ ਵੰਗਾਰਦਾ ਹੋਇਆ ਸਤਿਗੁਰਾਂ ਤੇ ਜ਼ੋਰ ਪਾਉਂਦਾ ਵਧਿਆ।
ਨਟ ਜਿਮ ਫੰਦ ਧਿਆਨ ਚਲਾਇਓ,
ਰਤਨ ਚੰਦ ਏਦਾਂ ਪੈਰਾਂ ਦੇ ਉੱਤੇ ਪੱਬਾਂ ਦੇ ਉੱਤੇ ਪੈਂਤਰੇ ਤੇ ਦੌੜਦਾ ਆਉਂਦਾ, ਜਿਵੇਂ ਕੋਈ ਨਟ ਨੀ ਬਾਜੀਆਂ ਪਾਉਂਦਾ ਤੇ ਪੈਰ ਥਰਕਾਉਂਦਾ, ਏਦਾਂ ਆਪਣੇ ਪੈਰ ਥਰਕਾਉਂਦਾ ਮਹਾਰਾਜ ਜੀ ਵੱਲ ਵੱਧ ਕੇ ਆਇਆ।
ਗੁਰ ਟਰ ਬਾਈ ਵਾਰ ਬਚਾਇਓ,
ਇਹਨੇ ਆ ਕੇ ਜ਼ੋਰ ਨਾਲ ਵਾਰ ਕੀਤਾ, ਮਹਾਰਾਜ ਜੀ ਇਕਦਮ ਖੱਬੇ ਪਾਸੇ ਹੋ ਗਏ, ਇਹਦਾ ਵਾਰ ਥੱਲੇ ਖਾਲੀ ਚਲਾ ਗਿਆ।
ਉਪਰ ਕੋ ਉਚਰਤ ਪੁਨਿਆਵਾ,
ਫਿਰ ਕਹਿੰਦੇ ਜਦੋਂ ਪਾਤਸ਼ਾਹ ਪਾਸੇ ਹੋ ਗਏ ਨਾ ਖੱਬੇ ਪਾਸੇ ਨੂੰ, ਇਹਦਾ ਵਾਰ ਖਾਲੀ ਚਲਾ ਗਿਆ, ਇਹ ਫਿਰ ਉਛਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਵੱਲ ਆਇਆ।
ਦੁਤੀਏ ਵਾਰ ਕੋ ਚੈਤ ਚਲਾਵਾ,
ਦੂਸਰਾ ਵਾਰ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਕਰ ਦੇਵਾ।
ਤਾਵਤ ਸ਼ੀਘਰ ਧਾਰ ਗੁਰ ਸਾਚਾ,
ਇਹਨੇ ਨੂੰ ਸੱਚੇ ਪਾਤਸ਼ਾਹ ਨੇ ਬੜੀ ਸ਼ੀਘਰਤਾਈ ਦੇ ਨਾਲ ਫੁਰਤੀ ਦੇ ਨਾਲ,
ਕਾਡ ਕਮਰ ਤੇ ਹਤਸ ਤਮਾਂਚਾ,
ਇਹ ਜਦੋਂ ਉਛਲ ਕੇ ਆਇਆ ਨਾ ਉੱਪਰਲੇ ਪਾਸੋਂ ਪੱਬਾਂ ਤੋਂ, ਏਦਾਂ ਉਛਲ ਕੇ ਵੀ ਉੱਤੋਂ ਵਾਰ ਕਰਾਂਗਾ ਮਹਾਰਾਜ ਜੀ ਤੇ, ਗੁਰਦੇਵ ਨੇ ਆਪਣੇ ਕਮਰ ਕੱਸੇ ਚੋਂ ਤਮੰਚਾ ਕੱਢ ਲਿਆ, ਢਾਲ ਮੋਢੇ ਤੇ ਰੱਖ ਲਈ, ਤਲਵਾਰ ਖੱਬੇ ਹੱਥ ਚ ਪਕੜ ਲਈ, ਔਰ ਤਮੰਚਾ ਹੁੰਦਾ ਜਿਵੇਂ ਪਿਸਟਲ ਵਗੈਰਾ, ਉਹ ਛੋਟਾ ਤਮੰਚਾ ਸੀ ਮਹਾਰਾਜ ਜੀ ਦੇ ਕਮਰ ਕੱਸੇ ਚ ਭਰਿਆ ਹੋਇਆ, ਮਹਾਰਾਜ ਜੀ ਨੇ ਉਹ ਬਾਹਰ ਕੱਢ ਲਿਆ।
ਕਿਸੂ ਵਿਲਾਇਤ ਤੀ ਸਿੱਖ ਲਿਆਇਓ,
ਕਹਿੰਦੇ ਤਮੰਚਾ ਵੀ ਬੜੇ ਕਮਾਲ ਦਾ ਸੀ, ਕਿਤੇ ਵਲੈਤ ਦੇਸ਼ ਤੋਂ ਕੋਈ ਗੁਰੂ ਕਾ ਸਿੱਖ ਬੜੀ ਰੀਝ ਨਾਲ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਕਮਰ ਕੱਸੇ ਲਈ ਲਿਆਇਆ ਸੀ।
ਬਚੇ ਨਾ ਕਿਉਂ ਹੋ ਜੈ ਨਾ ਰਖਾਇਓ,
ਕਹਿੰਦੇ ਇਹੋ ਜਿਹਾ ਤਮੰਚਾ ਸੀ ਵੀ ਜਿਹਨੂੰ ਜਾ ਕੇ ਉਹਦੇ ਚੋਂ ਨਿਕਲੀ ਗੋਲੀ ਵੱਜ ਜੇ ਉਹ ਬਚ ਨਹੀਂ ਸੀ ਸਕਦਾ।
ਰਤਨ ਚੰਦ ਕੀ ਲਾਗਸ ਛਾਤੀ,
ਮਹਾਰਾਜ ਜੀ ਨੇ ਉਹ ਤਮੰਚਾ ਤਿਆਰ ਹੀ ਸੀ ਮਹਾਰਾਜ ਜੀ ਦੇ ਕਮਰ ਕੱਸੇ ਚ, ਇਕਦਮ ਬਾਹਰ ਕੱਢ ਕੇ ਗੁਰਦੇਵ ਨੇ ਉਛਲਿਆ ਆਉਂਦਾ ਸੀ ਉੱਪਰ ਨੂੰ, ਮਹਾਰਾਜ ਜੀ ਨੇ ਜਦੋਂ ਜ਼ੋਰ ਨਾਲ ਉਹ ਤਮੰਚੇ ਦੀ ਗੋਲੀ ਦਾਗੀ, ਰਤਨ ਚੰਦ ਦੀ ਛਾਤੀ ਵਿੱਚ ਉਛਲਦੇ ਦੇ ਗੋਲੀ ਵੱਜੀ।
ਉਚਰਤੀ ਉਚੋ ਅਵਨ ਪਪਾਤੀ,
ਉਹ ਉਛਲ ਕੇ ਏਦਾਂ ਉੱਪਰ ਨੂੰ ਆਉਂਦਾ ਸੀ ਨਾਲ ਹੀ ਥੱਲੇ ਜ਼ਮੀਨ ਤੇ ਨੀਚ ਡਿੱਗ ਪਿਆ ਰਤਨ ਚੰਦ ਘੇਰੜ।
ਉਗਲਤ ਸ਼੍ਰੋਣਤ ਬਦਨ ਪਸਾਰੇ,
ਬਦਨ ਪਸਾਰਦਾ ਤੇ ਛਾਤੀ ਚ ਵੱਜ ਕੇ ਗੋਲੀ ਪਿਛਲੇ ਪਾਸਿਓ ਜਿਹੜੀ ਲੱਕ ਦਾ ਹਿੱਸਾ ਹੁੰਦਾ ਰੀੜ੍ਹ ਦੀ ਹੱਡੀ, ਉਹਨੂੰ ਖੱਪਾ ਜਿਹਾ ਕਰਕੇ ਗੋਲੀ ਪਾਰ ਨਿਕਲ ਗਈ ਤੇ ਖੂਨ ਦੀਆਂ ਤਤੀਰੀਆਂ ਵਹਿੰਦੀਆਂ ਤੇ ਰਤਨ ਚੰਦ ਮਿੱਟੀ ਚ ਗਰਕ ਹੋਇਆ ਪਿਆ ਛੇਵੇਂ ਪਾਤਸ਼ਾਹ ਦੇ ਸਾਹਮਣੇ।
ਪ੍ਰਾਣ ਗਏ ਨਹਾਏ ਉਚਾਰੇ,
ਕਹਿੰਦੇ ਰਤਨ ਚੰਦ ਦੇ ਪ੍ਰਾਣ ਇਕਦਮ ਹੀ ਨਿਕਲ ਗਏ ਸਰੀਰ ਚੋਂ, ਹਾਏ ਤੱਕ ਨਹੀਂ ਇਹਨੇ ਉਚਾਰਨ ਕੀਤੀ।
ਅਬਦੁਲ ਖਾਨ ਵਿਲੋਕਤ ਕਰੋਧਾ,
ਅਬਦੁਲ ਖਾਨ ਬੜਾ ਗੁੱਸੇ ਚ ਵੇਖ ਰਿਹਾ ਵੀ ਰਤਨ ਚੰਦ ਮਾਰਿਆ ਗਿਆ ਤੇ ਕਰਮ ਚੰਦ ਬੇਹੋਸ਼ ਹੋਇਆ ਡਿੱਗਿਆ ਪਿਆ, ਬੜੇ ਰੋਸ ਵਿੱਚ ਗੁੱਸੇ ਚ ਅਬਦੁਲ ਖਾਨ ਆਇਆ।
ਜਾਣਿਓ ਰਿਦੀ ਗੁਰੂ ਵੱਡ ਯੋਧਾ,
ਇਹਨੇ ਜਾਣ ਲਿਆ ਆਪਣੇ ਹਿਰਦੇ ਚ ਕਿ ਗੁਰੂ ਪਾਤਸ਼ਾਹ ਬੜੇ ਵੱਡੇ ਯੋਧੇ ਨੇ, ਬੜੇ ਵੱਡੇ ਦਲੇਰ ਨੇ, ਵੀ ਤਿੰਨ ਬੰਦਿਆਂ ਨੇ ਕੱਲਿਆਂ ਨੂੰ ਘੇਰਿਆ ਹੋਇਆ ਤੇ ਰੰਚਕ ਭਰ ਵੀ ਭੈ ਕੋਈ ਨਹੀਂ, ਚਿਹਰੇ ਤੇ ਮਾੜਾ ਮੋਟਾ ਵੀ ਡਰ ਕੋਈ ਨਹੀਂ, ਇੰਨੇ ਨਡਰ ਨੇ, ਬੜੇ ਯੋਧੇ ਨੇ। ਢਾਲ ਨਾਲ ਪਹਿਲਾਂ ਉਹਨੂੰ ਬੇਹੋਸ਼ ਕਰ ਦਿੱਤਾ ਕਰਮ ਚੰਦ ਨੂੰ, ਰਤਨ ਚੰਦ ਨੂੰ ਤਮੰਚਾ ਕੱਢ ਕੇ ਗੋਲੀ ਨਾਲ ਮਾਰ ਦਿੱਤਾ ਤੇ ਹੁਣ ਮੇਰੇ ਵੱਲ ਰੁੱਖ ਕੀਤਾ ਹੋਇਆ।
ਪਾਂਧਤ ਲਲਕਾਰਤ ਮੁਖ ਬੋਲਾ,
ਅਬਦੁਲ ਖਾਨ ਆਪਣੇ ਪੈਰਾਂ ਦੇ ਉੱਤੇ ਚੱਲਦਾ ਹੋਇਆ ਜਿਵੇਂ ਪੈਂਤਰੇ ਤੇ ਚੱਲਦੇ ਹੁੰਦੇ ਆ ਜੰਗ ਦੇ ਮੈਦਾਨ ਚ। ਮਹਾਰਾਜ ਜੀ ਨੂੰ ਵੱਧ ਕੇ ਆਇਆ ਸਤਿਗੁਰਾਂ ਵੱਲ ਤੇ ਮਹਾਰਾਜ ਜੀ ਨੂੰ ਗਰਜ ਕੇ ਬੋਲਿਆ ਲਲਕਾਰਦਿਆਂ ਹੋਇਆ,
ਖਰੇ ਰਹੋ ਨੈ ਕੀਜੇ ਓਲਾ।
ਕਹਿਣ ਲੱਗਾ ਗੁਰੂ ਜੀ ਠਹਿਰੇ ਰਹੋ ਹੁਣ ਇੱਥੋਂ, ਹੁਣ ਓਲਾ ਨਾ ਕਰਿਓ, ਢਾਲ ਦਾ ਸਾਹਮਣੇ ਮੇਰੇ ਓਲਾ ਕਰਕੇ ਆਪਣਾ ਆਪ ਨਾ ਬਚਾਇਓ।
ਕਈ ਤਾਏ ਕੇ ਸਿਪਰ ਜਿਹਾਤ,
ਜਦੋਂ ਉਹਨੇ ਕਿਹਾ ਨਾ ਵੀ ਢਾਲ ਨਾ ਕਰਿਓ ਹੁਣ ਸਾਹਮਣੇ ਮੇਰੇ, ਤੇ ਪਾਤਸ਼ਾਹ ਨੇ ਜਦੋਂ ਸੁਣੀ ਨਾ ਇਹਦੀ ਗੱਲ ਵੀ, ਇਹ ਕਹਿੰਦਾ ਢਾਲ ਨਾ ਕਰਿਓ, ਇਹ ਸੁਣਦਿਆ
ਪਾਈ ਸਿਕੰਦ ਸ਼ੀਘਰਤਾ ਸਾਥ,
ਗੁਰਦੇਵ ਨੇ ਢਾਲ ਮੋਢੇ ਤੇ ਪਾ ਲਈ ਆਪਣੇ ਤੇ, ਕਹਿੰਦੇ ਲੈ ਬਈ ਅਬਦੁਲ ਖਾਨ ਹੁਣ ਢਾਲ ਦਾ ਸਾਹਮਣਾ ਨੀ ਤੇਰੇ ਸਾਹਮਣੇ ਕਰਦੇ, ਇਹਦੀ ਓਟ ਨਹੀਂ ਲੈਂਦੇ, ਲਾਵੇਂ ਕੱਲੀ ਤਲਵਾਰ ਨਾਲ ਹੀ ਲੜਾਂਗੇ ਤੇਰੇ ਨਾਲ। ਢਾਲ ਮਹਾਰਾਜ ਜੀ ਨੇ ਆਪਣੇ ਮੋਢੇ ਤੇ ਕੱਸ ਲਈ,
ਨਾਂਗੂ ਖੜਗ ਗਈ ਗੁਰ ਫਿਰੀ,
ਕੱਲਾ ਤੇਗਾ ਉਹ ਵੀ ਮਿਆਨ ਤੋਂ ਬਿਨਾਂ ਨੰਗਾ ਤੇਗਾ ਹੱਥ ਵਿੱਚ ਪਕੜ ਕੇ ਮਹਾਰਾਜ ਸੱਚੇ ਪਾਤਸ਼ਾਹ ਰਣ ਭੂਮੀ ਚ ਬੜੀ ਨਿਡਰਤਾ ਨਾਲ ਫਿਰ ਰਹੇ ਨੇ ਅਬਦੁਲ ਖਾਨ ਦੇ ਸਾਹਮਣੇ।
ਇਤੀ ਉਤ ਦਾਵ ਤਾਕ ਬੂ ਕਰੇ,
ਇਧਰ ਉਧਰ ਹੋ ਕੇ ਦਾ ਤੱਕਦੇ ਹਨ,
ਪੁਨ ਗੋ ਮੂਤਰ ਕਾਰ ਫਿਰੰਤੇ,
ਕਹਿੰਦੇ ਜਿਹੜਾ ਅਬਦੁਲ ਖਾਨ ਸੀ ਨਾ ਗੋ ਮੂਤਰ ਵਾਂਗੂ, ਇਹਨੂੰ ਗੋ ਮੂਤਰੀ ਪੈਂਤਰਾ ਵੀ ਕਹਿ ਦਿੰਦੇ, ਜਿਹਨੂੰ ਢੱਗਾ ਮੂਤਰ ਨੀ ਪੈਂਤਰਾ ਵੀ ਕਹਿੰਦੇ ਹਨ। ਪੈਂਤਰੇ ਕਈ ਪ੍ਰਕਾਰ ਦੇ ਹੁੰਦੇ ਆ, ਪਤਾਸਾ ਪੈਂਤਰਾ ਹੁੰਦਾ ਅੱਗੇ ਵਧਣ ਵਾਸਤੇ ਵੱਖਰਾ ਪੈਂਤਰਾ, ਪਿੱਛੇ ਜਾਣ ਲਈ ਵੱਖਰਾ ਪੈਂਤਰਾ, ਪੈਰਾਂ ਦੀ ਖੇਡ ਹੈ ਸਾਰੀ ਤੇ ਤਲਵਾਰਬਾਜ਼ੀ ਦੀ ਗਤਕੇ ਦੀ। ਇਹਦੇ ਵਿੱਚ ਇੱਕ ਪੈਂਤਰਾ ਹੁੰਦਾ ਉਹਨੂੰ ਢੱਗਾ ਮੂਤਰ ਨੀ, ਜਿਵੇਂ ਡਬਲਿਊ ਨੀ ਪਿਆ ਹੁੰਦਾ, ਇੱਦਾਂ ਇੱਦਾਂ ਹੋ ਕੇ ਫਿਰ ਇੱਦਾਂ ਹੋ ਕੇ ਅੱਗੇ ਨੂੰ ਵੱਧਦੇ ਚਲੇ ਜਾਂਦੇ ਆ। ਕਹਿੰਦੇ ਉਹ ਪੈਂਤਰੇ ਦੇ ਉੱਤੇ ਅਬਦੁਲ ਖਾਨ ਵੱਧਦਾ, ਕਤੇ ਇਧਰੋਂ ਛੇਵੇਂ ਪਾਤਸ਼ਾਹ ਵੀ ਅੱਗੋਂ ਉਹੀ ਪੈਂਤਰਾ ਵਿਖਾਉਂਦੇ ਆ।
ਸਨਮੁਖ ਪਰਾ ਮੁਖ ਕਬ ਵਿਚਰੰਤੇ,
ਇੱਦਾਂ ਇੱਕ ਦੂਜੇ ਦੇ ਸਨਮੁਖ ਹੋ ਕੇ ਸਾਹਮਣੇ ਹੋ ਕੇ ਚਿਹਰੇ ਵੱਲ ਚਿਹਰਾ ਕਰਕੇ ਨੇਤਰਾਂ ਵਿੱਚ ਨੇਤਰ ਪਾ ਕੇ ਫਿਰਦੇ ਨੇ।
ਪਟੇ ਬਾਸ ਵਿਦਿਆ ਅਭਿਆਸ,
ਪਟੇਬਾਜ਼ੀ ਦੀ ਵਿਦਿਆ ਦਾ ਬੜਾ ਵਧੀਆ ਅਭਿਆਸ ਹੈ ਅਬਦੁਲ ਖਾਨ ਦਾ ਵੀ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ।
ਅਬਦੁਲ ਖਾਨ ਬੋ ਕਰਤੇ ਉਪਾਸ,
ਅਬਦੁਲ ਖਾਨ ਨੇ ਬੜੀ ਵਿਦਿਆ ਸਿੱਖੀ ਹੋਈ ਸੀ, ਆਖਿਰਕਾਰ ਪਠਾਣਾ ਦਾ ਲੜਕਾ ਸੀ, ਸੂਬਾ ਜਲੰਧਰ ਸੀ, ਏਦਾਂ ਹੀ ਨਹੀਂ ਬਣ ਗਿਆ ਸੀ ਸੂਬੇਦਾਰ, ਬੜਾ ਵੱਡਾ ਜਰਨੈਲ ਰਿਹਾ, ਸ਼ਸਤਰਾਂ ਦੀ ਵਿਦਿਆ ਬੜੀ ਆਉਂਦੀ ਸੀ, ਪਟੇਬਾਜ਼ੀ ਦੀ ਤਲਵਾਰ ਢਾਲ ਦੀ ਬਹੁਤ ਹੀ ਅਭਿਆਸ ਕਰਦਾ ਰਿਹਾ।
ਜਿਮ ਗੁਰ ਕਰਤ ਖਾਨ ਤਿਮ ਕਰੇ,
ਕਹਿੰਦੇ ਜਿਵੇਂ ਸਤਿਗੁਰੂ ਜੀ ਵਿਦਿਆ ਵਿਖਾਉਂਦੇ ਨਾ ਸ਼ਸਤਰਾਂ ਦੀ, ਤਲਵਾਰ ਦੀ ਵਾਰ ਕੱਢ ਕੱਢ ਕੇ ਵਿਖਾਉਂਦੇ ਵੀ ਏਦਾਂ ਵਾਰ ਹੁੰਦੇ ਆ, ਏਦਾਂ ਪੈਂਤਰਾ ਹੁੰਦਾ, ਅਬਦੁਲ ਖਾਨ ਵੀ ਓਦਾਂ ਹੀ ਕਰਦਾ। ਹਾਂਜੀ,
ਖਾਨ ਕਰਤ ਜਿਮ ਗੁਰ ਤਿਮ ਫਿਰੀ,
ਅਬਦੁਲ ਖਾਨ ਫਿਰ ਆਪਣੇ ਵਾਰ ਕੱਢ ਕੇ ਵਿਖਾਉਂਦਾ ਵੀ ਮਹਾਰਾਜ ਏਦਾਂ ਵੀ ਵਾਰ ਕੱਢੀ ਦੇ ਆ, ਏਦਾਂ ਵੀ ਪੈਂਤਰਾ ਕਰੀਦਾ, ਤੇ ਜਿਵੇਂ ਅਬਦੁਲ ਖਾਨ ਵਿਖਾਉਂਦਾ ਫਿਰ ਸਤਿਗੁਰੂ ਜੀ ਓਦਾਂ ਕੱਢ ਕੇ ਵਿਖਾਉਂਦੇ, ਵੇਖ ਅਬਦੁਲ ਖਾਨ ਏਦਾਂ ਹੀ ਕਹਿੰਦਾ ਨਾ, ਏਦਾਂ ਮਾਨੋ ਵੀ ਆਪੋ ਆਪਣੀ ਵਿਦਿਆ ਦਾ ਪ੍ਰਦਰਸ਼ਨ ਵੀ ਹੋ ਰਿਹਾ ਵੀ ਜਿੰਨੀ ਵਿਦਿਆ ਅਬਦੁਲ ਖਾਨ ਨੂੰ ਆਉਂਦੀ ਹੈ ਉਹ ਵਿਖਾਉਂਦਾ ਵੀ ਮੈਨੂੰ ਆਹ ਵਾਰ ਆਉਂਦੇ ਆ, ਮੋਢੇ ਤੇ ਏਦਾਂ ਵਾਰ ਕਰੀਦਾ, ਪੈਰਾਂ ਤੇ ਏਦਾਂ ਵਾਰ ਕਰੀਦਾ, ਏਦਾਂ ਇਹ ਚੀਰ ਵਾਰ ਕਰੀਦਾ, ਹੂਲ ਏਦਾਂ ਮਾਰੀ ਦੀ ਹੈ, ਸਤਿਗੁਰੂ ਜੀ ਵੀ ਓਦਾਂ ਹੀ ਵਾਰ ਕਰਕੇ ਵਿਖਾਉਂਦੇ ਹਨ।
ਦੋ ਚੈਤ ਹੈ ਵਾਰ ਚਲਾਇਓ,
ਹੁਣ ਦੋਵੇਂ ਵਾਰ ਚਲਾਉਣਾ ਚਾਹੁੰਦੇ, ਸਤਿਗੁਰੂ ਜੀ ਚਲਾਉਣਾ ਚਾਹੁੰਦੇ ਅਬਦੁਲ ਖਾਨ ਨੂੰ ਮਾਰਦਿਆਂ, ਤੇ ਅਬਦੁਲ ਖਾਨ ਵਾਰ ਚਲਾਉਣਾ ਚਾਹੁੰਦਾ ਕਿ ਸਤਿਗੁਰਾਂ ਨੂੰ ਮਾਰਦਿਆਂ।
ਜੈ ਹੋਵਨ ਦੋਨੋ ਮਨ ਪਾਇਓ,
ਦੋਵੇਂ ਚਾਹੁੰਦੇ ਨੇ ਸਾਡੀ ਜੈ ਹੋਵੇਗੀ, ਜਿਹੜਾ ਮਾਰ ਦੇਗਾ ਦੂਜੇ ਨੂੰ ਜਿੱਤਣ ਵਾਲਾ ਜੀਵਨ ਵਾਲਾ ਉਹ ਜਿੱਤ ਜਾਏਗਾ, ਸਤਿਗੁਰੂ ਜੀ ਵੀ ਜੈ ਚਾਹੁੰਦੇ ਹੈ ਤੇ ਅਬਦੁਲ ਖਾਨ ਵੀ ਜਿੱਤ ਚਾਹੁੰਦਾ ਹੈ।
ਸੈਨਾ ਦੋਨੋ ਕੀ ਮੁਖ ਆਏ,
ਦੋਵਾਂ ਸੈਨਾ ਦੇ ਮੁਖੀ ਨੇ, ਸਤਿਗੁਰੂ ਜੀ ਆਪਣੀ ਸੈਨਾ ਦੇ ਮੁਖੀ ਨੇ, ਅਬਦੁਲ ਖਾਨ ਆਪਣੇ ਪਠਾਣਾ ਤੇ ਮੁਗਲਾਂ ਦੀ ਸੈਨਾ ਦਾ ਮੁਖੀ ਹੈ।
ਦੋਨੋ ਦਾਵ ਖੜਕ ਨਿਰਭੈ,
ਦੋਵੇਂ ਤਲਵਾਰ ਦੇ ਚੰਗੇ ਵਾਰ ਜਾਣਦੇ ਆ, ਦੋਨਾਂ ਨੂੰ ਵਾਰ ਕਰਨੇ ਚੰਗੇ ਆਉਂਦੇ ਹਨ।
ਓਟ ਸਿਪਰ ਕੀ ਦੋਨੋ ਤਿਆਗੀ,
ਸਤਿਗੁਰਾਂ ਨੇ ਵੀ ਢਾਲ ਮੋਢਿਆਂ ਤੇ ਪਾ ਲਈ ਹੈ ਤੇ ਅਬਦੁਲ ਖਾਨ ਨੇ ਵੀ ਢਾਲ ਮੋਢਿਆਂ ਤੇ ਪਾ ਲਈ। ਕਹਿੰਦਾ ਮੈਂ ਵੀ ਨੀ ਢਾਲ ਕਰਦਾ ਸਾਹਮਣੇ, ਮੈਂ ਵੀ ਕੱਲੀ ਤਲਵਾਰ ਲੈ ਕੇ ਤੁਹਾਡੇ ਨਾਲ ਲੜਾਂਗਾ।
ਦੋਨੋ ਵੀਰ ਵੀਰ ਰਸ ਪਾਗੀ,
ਦੋਵੇਂ ਵੀਰ ਵੀਰ ਰਸ ਦੇ ਵਿੱਚ ਭਿੱਜੇ ਹੋਏ ਨੇ, ਵੀਰ ਰਸ ਦੇ ਵਿੱਚ ਰੰਗੇ ਹੋਏ ਨੇ।
ਦੋਨੋ ਸ਼ਸਤਰਨ ਵਿਦਿਆ ਕਰਤਾ,
ਦੋਵੇਂ ਸ਼ਸਤਰ ਵਿਦਿਆ ਦੇ ਕਰਤਾ ਨੇ। ਅਬਦੁਲ ਖਾਨ ਵੀ ਕੋਈ ਘੱਟ ਵਿਦਿਆ ਨਹੀਂ ਜਾਣਦਾ, ਛੇਵੇਂ ਪਾਤਸ਼ਾਹ ਤੇ ਸਾਰੀ ਵਿਦਿਆ ਦੇ ਹੈ ਨੀ ਮਾਲਕ, ਪਰ ਇੱਥੇ ਮਾਨਵੀ ਲੀਲਾ ਦਾ ਠਾਟ ਕਰ ਰਹੇ ਆ। ਜਿੰਨੀ ਵਿਦਿਆ ਕਹਿੰਦੇ ਅਬਦੁਲ ਖਾਨ ਜਾਣਦਾ, ਉਸੇ ਤਰ੍ਹਾਂ ਦੀ ਵਿਦਿਆ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਸ਼ਸਤਰਾਂ ਦੀ ਵਿਖਾਉਂਦੇ ਨੇ।
ਲੜਨ ਹਟਨ ਕੇ ਦੋਨੋ ਭਰਤਾ,
ਦੋਵੇਂ ਲੜਨਾ ਵੀ ਜਾਣਦੇ ਨੇ ਤੇ ਪੈਰਾਂ ਤੇ ਪਿੱਛੇ ਕਿਵੇਂ ਹਟਣਾ ਇਹ ਵੀ ਜਾਣਦੇ ਨੇ, ਵਧਣਾ ਕਿਵੇਂ ਹੈ ਇਹ ਵੀ ਜਾਣਦੇ ਨੇ, ਪਿੱਛੇ ਹਟਣਾ ਕਿਵੇਂ ਹੈ ਇਹ ਵੀ ਜਾਣਦੇ ਨੇ।
ਦੋਨੋ ਬੰਕੇ ਵੀਰ ਜੁਝਾਰੇ,
ਦੋਵੇਂ ਬੰਕੇ ਵੀਰ ਜੁਝਾਰੇ ਨੇ। ਇੱਥੇ ਇਹ ਨੀ ਵੀ ਅਬਦੁਲ ਖਾਨ ਕੋਈ ਘੱਟ ਹੈ, ਕਹਿੰਦੇ ਉਹ ਵੀ ਬੜਾ ਦਲੇਰ ਹੈ, ਬੜਾ ਮਰਦ ਸੂਰਮਾ ਹੈ। ਛੇਵੇਂ ਪਾਤਸ਼ਾਹ ਜੀ ਦੀ ਤੇ ਬਾਤਾਂ ਹੀ ਕਿਹਾ ਨੇ, ਮਹਾਰਾਜ ਜੀ ਦੀ ਸੂਰਮਤਾਈ ਦੀ ਤਾਂ ਚਰਚਾ ਹੀ ਕੀ ਕਰੀਏ, ਦੋਵੇਂ ਹੀ ਬੰਕੇ ਜਵਾਨ ਨੇ, ਦੋਵੇਂ ਹੀ ਸੂਰਮੇ ਨੇ।
ਦੋਨੋ ਅਰੇ ਮਰਨ ਕੈ ਮਾਰੇ,
ਅਬਦੁਲ ਖਾਨ ਦੀ ਵੀ ਕੱਦ ਕਾਠੀ ਵਾਹਵਾ ਉੱਚੀ ਹੈ, ਛੇਵੇਂ ਪਾਤਸ਼ਾਹ ਦਾ ਸਰੀਰ ਵੀ ਬੜਾ ਬਲਵਾਨ ਹੈ ਤੇ ਦੋਵੇਂ ਹੀ ਸੂਰਮੇ ਇੱਕ ਦੂਜੇ ਨੂੰ ਵੇਖਦੇ ਹੈ। ਅਰੇ ਮਰਨ ਕੈ ਮਾਰੇ, ਅੜ ਗਏ ਨੇ ਦੋਵੇਂ ਹੀ ਸੂਰਮੇ, ਮਰਨ ਲਈ ਜਾਂ ਫਿਰ ਮਾਰਨ ਲਈ। ਹਾਂਜੀ,
ਦੋਨੋ ਕੇ ਬੋਪਾ ਉਤਸਾਹੂ,
ਦੋਨਾਂ ਦੇ ਅੰਦਰ ਉਤਸ਼ਾਹ ਹੈ ਲੜਨ ਦਾ। ਅਬਦੁਲ ਖਾਨ ਵੀ ਪੂਰੇ ਉਤਸ਼ਾਹ ਚ ਆ ਗਿਆ। ਅਬਦੁਲ ਖਾਨ ਜਿਹੜਾ ਸਾਹਿਬਾਂ ਦੇ ਸਾਹਮਣੇ ਖੜਾ, ਇਹਦੇ ਚ ਜਿਹੜੀ ਖੜਨ ਦੀ ਤਾਕਤ ਆਈ ਹੈ ਗੁਰਦੇਵ ਦੇ ਸਾਹਮਣੇ, ਕੋਈ ਤਪ ਕੀਤਾ ਤਾਂ ਹੀ ਖੜਾ, ਨਹੀਂ ਤਾਂ ਇਹਦੀ ਕੀ ਤਾਕਤ ਸੀ, ਮਜਾਲ ਸੀ ਗੁਰਦੇਵ ਦੀ ਅੱਖਾਂ ਦੇ ਸਾਹਮਣੇ ਖਲੋ ਵੀ ਸਕਦਾ। ਪਾਤਸ਼ਾਹ ਨੇ ਆਪਣੇ ਨਾਲ ਲੜਨ ਵਾਸਤੇ ਮਾਨੋ ਆਪ ਹੀ ਨੂੰ ਬਲ ਦਿੱਤਾ ਸੀ ਵੀ ਆ ਕੇ ਸਾਡੇ ਨਾਲ ਲੜ। ਤੂੰ ਕਹਿੰਦੇ ਬੜਾ ਯੋਧਾ ਹੈ, ਬੜੇ ਉਤਸ਼ਾਹ ਨਾਲ ਸਤਿਗੁਰਾਂ ਦੇ ਸਾਹਮਣੇ ਖੜਾ ਹੈ।
ਦੋਨੋ ਅਰੁਣ ਬਰਣ ਰਨ ਮਾਉ,
ਦੋਹਾਂ ਦੇ ਨੇਤਰ ਲਾਲ ਹੋ ਗਏ ਨੇ, ਦੋਨਾਂ ਦੀਆਂ ਭੌਹਾਂ ਚੜ ਗਈਆਂ ਨੇ, ਦੋਵੇਂ ਹੀ ਇੱਕ ਦੂਜੇ ਵੱਲ ਵੇਖ ਕੇ ਬੀਰਸ ਦੇ ਨਾਲ ਤਾੜਦੇ ਨੇ।
ਦੋਨੋ ਕਰੇ ਵਾਰ ਕੋ ਨਾਨਾ,
ਕਈ ਤਰ੍ਹਾਂ ਦੇ ਵਾਰ ਕਰਦੇ ਆ, ਸੱਜੇ ਖੱਬਿਓਂ ਹੋ ਕੇ ਪੈਂਤਰੇ ਤੇ ਚੱਲਦੇ ਆ।
ਦੋਨੋ ਧਰੇ ਆਵ ਨੋ ਜਾਣਾ,
ਕਹਿੰਦੇ ਦੋਵੇਂ ਹੀ ਜਾਣਦੇ ਨੇ ਧਰ ਕੇ ਅੱਗੇ ਵੱਧ ਕੇ ਆਉਣਾ ਤੇ ਪਿੱਛੇ ਹਟਣਾ।
ਗੁਰ ਕੋ ਰਣ ਲਖ ਸੁਰ ਸਮੁਦਾਏ,
ਸਤਿਗੁਰੂ ਜੀ ਦਾ ਜੰਗ ਵੇਖਣ ਲਈ ਕਿ ਗੁਰੂ ਹਰਗੋਬਿੰਦ ਸਾਹਿਬ ਸੂਬੇ ਜਲੰਧਰ ਨਾਲ ਲੜਨ ਵਾਸਤੇ ਅੱਗੇ ਵਧੇ ਹੋਏ ਨੇ, ਗੁਰਦੇਵ ਦਾ ਜੰਗ ਵੇਖਣ ਲਈ ਉਧਰੋਂ 33 ਕਰੋੜ ਦੇਵਤੇ ਆਕਾਸ਼ ਵਿੱਚ ਆਣ ਪਹੁੰਚੇ ਨੇ।
ਸਤਿ ਸ੍ਰੀ ਅਕਾਲ। ਉਤਲਾਵ ਤੇ ਅਵਲੋਕਨ ਆਏ,
ਉਤਲਾ ਕੇ ਭੱਜ ਭੱਜ ਕੇ ਆਉਂਦੇ ਕਿ ਕਲਯੁਗ ਦੇ ਮਹਾਨ ਅਵਤਾਰ ਜਗਤ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਲੇਛਾਂ ਨਾਲ ਜੰਗ ਲੜ ਰਹੇ ਨੇ, ਆਪ ਖੁਦ ਤਲਵਾਰ ਲੈ ਕੇ ਮੂਹਰੇ ਹੋ ਕੇ ਲੜ ਰਹੇ ਨੇ। ਇਹ ਵੇਖਣ ਵਾਸਤੇ ਦੇਵਤੇ ਵੀ ਆ ਗਏ ਬੜੇ ਉਤਸ਼ਾਹ ਨਾਲ।
ਥਿਰੇ ਗਗਨ ਮੈਂ ਹੀਰਤ ਜੁਦਾ,
ਆਕਾਸ਼ ਵਿੱਚ ਖਲੋਤੇ ਦੇਵਤੇ ਯੁੱਧ ਵੇਖ ਰਹੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਹੱਥ ਜੋੜ ਕੇ ਪ੍ਰਣਾਮ ਕਰਦੇ ਨੇ।
ਦੋਨੋ ਵੀਰ ਭਰੇ ਉਰ ਕ੍ਰੋਧਾ,
ਵੇਖਦੇ ਨੇ ਵੀ ਦੋਵੇਂ ਵੀਰ ਯੋਧੇ ਬੜੇ ਕ੍ਰੋਧ ਚ ਭਰੇ ਹੋਏ। ਅਬਦੁਲ ਖਾਨ ਸੂਬਾ ਜਲੰਧਰ ਵੀ ਬੜੇ ਕ੍ਰੋਧ ਨਾਲ ਭਰਿਆ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੀ ਵੀਰ ਰਸ ਨਾਲ ਭਰੇ ਹੋਏ ਨੇ।
ਕਬੂ ਖਾਨ ਗੁਰੀ ਉੱਪਰ ਆਵੇ,
ਕਦੇ ਅਬਦੁਲ ਖਾਨ ਆਉਂਦਾ ਮਹਾਰਾਜ ਜੀ ਵੱਲ ਵੱਧ ਕੇ ਸਤਿਗੁਰਾਂ ਦੇ ਉੱਪਰ।
ਕਬੂ ਖਾਨ ਪਰ ਸ੍ਰੀ ਗੁਰ ਜਾਵੇ,
ਕਦੇ ਸਤਿਗੁਰੂ ਚੜਾਈ ਕਰਕੇ ਇਹਦੇ ਤੇ ਆ ਜਾਂਦੇ ਹਨ।
ਕਬ ਬਾਵੇ ਨਿਕਸੀ ਕਬ ਦਾਏ,
ਕਦੇ ਸੱਜੇ ਪਾਸੇ ਨੂੰ ਨਿਕਲ ਜਾਂਦੇ ਆ ਤੇ ਕਦੇ ਖੱਬੇ ਪਾਸੇ ਨੂੰ ਹੋ ਜਾਂਦੇ ਆ।
ਵਿਚਰਤ ਉਚਰਤ ਖੜਗੇ ਉਠਾਏ,
ਤਾਂ ਖੱਬੇ ਸੱਜੇ ਵਿਚਰਦਿਆਂ ਤੇ ਤਲਵਾਰਾਂ ਹੱਥਾਂ ਵਿੱਚ, ਢਾਲਾਂ ਨੀ ਕਿ ਦੋਹਾਂ ਦੇ ਹੱਥਾਂ ਚ, ਢਾਲਾਂ ਮੋਢਿਆਂ ਤੇ ਪਾ ਲਈਆਂ ਦੋਹਾਂ ਜਰਨੈਲਾਂ ਨੇ, ਕੱਲੀਆਂ ਤਲਵਾਰਾਂ ਲੈ ਕੇ ਰਣ ਭੂਮੀ ਚ ਵਿਚਰ ਰਹੇ ਨੇ।
ਅਬਦੁਲ ਖਾਨ ਤਬ ਵਾਰ ਪ੍ਰਹਾਰਾ,
ਅਬਦੁਲ ਖਾਨ ਨੇ ਪਹਿਲਾਂ ਬਥੇਰੇ ਵਾਰ ਕੀਤੇ ਪਰ ਉਹਦਾ ਦਾ ਨੀ ਚੱਲਿਆ, ਹੁਣ ਉਹਨੇ ਦਾ ਤੱਕਿਆ ਤੇ ਦਾ ਕੱਤਕ ਕੇ ਵਾਰ ਕੀਤਾ।
ਖੜਗ ਅਗਰ ਕਰ ਗੁਰੂ ਸਹਾਰਾ,
ਇਹਦੀ ਤਲਵਾਰ ਦਾ ਵਾਰ ਗੁਰਦੇਵ ਨੇ ਆਪਣੀ ਤਲਵਾਰ ਤੇ ਰੋਕ ਲਿਆ।
ਬਹੁਰ ਹਟਿਓ ਲੱਕ ਚੂਚੋ ਵਾਰ,
ਇਹਨੇ ਵੇਖਿਆ ਅਬਦੁਲ ਖਾਨ ਨੇ ਵੀ ਮੇਰਾ ਵਾਰ ਖਾਲੀ ਚਲਾ ਗਿਆ।
ਸਤਿਗੁਰ ਫੰਦ ਤੇ ਹਾਥੀ ਉਭਾਰ,
ਪਿਛਲੇ ਪਾਸੇ ਹਟ ਗਿਆ, ਪਿਛਲੇ ਪਾਸੇ ਹੋ ਗਿਆ ਕਿ ਮੇਰਾ ਵਾਰ ਖਾਲੀ ਚਲਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਅੱਗੇ ਵਧੇ, ਅੱਗੇ ਚੜਾਈ ਕੀਤੀ ਵਾਰ ਕਰਨ ਲਈ।
ਉੱਚੀ ਬੋਲ ਕਰਿਓ ਰਿਪ ਡਾਟਨ,
ਮਹਾਰਾਜ ਜੀ ਨੇ ਉੱਚੀ ਬੋਲ ਕੇ ਦੁਸ਼ਮਣ ਨੂੰ ਡਾਟਿਆ। ਜਦੋਂ ਅਬਦੁਲ ਖਾਨ ਪਿੱਛੇ ਹਟ ਗਿਆ ਨਾ, ਪਿੱਛੇ ਹਟੇ ਨੂੰ ਵੇਖ ਕੇ ਮਹਾਰਾਜ ਜੀ ਨੇ ਡਾਟਿਆ, ਤਾੜਨਾ ਕੀਤੀ।
ਤੱਕਿਓ ਤਰੇ ਕੋ ਜੰਗਨ ਕਾਟਨ,
ਮਹਾਰਾਜ ਜੀ ਕਹਿੰਦਾ ਕਿੱਥੇ ਕਿੱਥੇ ਚੱਲਿਆ ਭੱਜ ਕੇ, ਮੇਰਾ ਵਾਰ ਦੇ ਕੇ ਜਾ, ਹੁਣ ਪਿੱਛੇ ਕਿਉਂ ਹਟਦਾ। ਏਦਾਂ ਡਾਟ ਕੇ ਗੁਰਦੇਵ ਨੇ ਵੇਖਿਆ ਇਹਦੀਆਂ ਲੱਤਾਂ ਵਾਲੇ ਪਾਸੇ, ਵੇਖਿਆ ਕਿ ਇਹਦੀਆਂ ਲੱਤਾਂ ਦੇ ਤੇ ਵਾਰ ਕਰਾਂ, ਇਹਨੂੰ ਇਹ ਚਕਾਵਾਂ ਹੀ ਦਿੱਤਾ ਮਾਨੋ ਵੀ ਇਹਦੀਆਂ ਲੱਤਾਂ ਤੇ ਜਿਵੇਂ ਵਾਰ ਕਰਨਾ ਹੋਵੇ।
ਜਾਨਿਓ ਖਾਨ ਸੁਤਰੀ ਪ੍ਰਹਾਰੀ,
ਅਬਦੁਲ ਖਾਨ ਨੇ ਵੇਖਿਆ ਮਹਾਰਾਜ ਜੀ ਦੀਆਂ ਅੱਖਾਂ ਵੱਲ ਵੀ ਇਹ ਲੱਗਦਾ ਮੇਰੀਆਂ ਲੱਤਾਂ ਤੇ ਵਾਰ ਕਰਨਗੇ, ਥਲੜੇ ਪਾਸੇ ਜਿਹੜਾ ਧੜ ਹੈ ਉਹਦੇ ਤੇ ਵਾਰ ਕਰਨਗੇ।
ਵਾਰ ਬਚਾਵਨ ਹਿਤ ਸੰਭਾਰੇ,
ਇਹਨੇ ਵੇਖਿਆ ਵੀ ਥੱਲਿਓ ਆਪਣਾ ਆਪ ਸੰਭਾਲਾਂ, ਆਪਣੀਆਂ ਲੱਤਾਂ ਸੰਭਾਲ ਲਵਾਂ, ਤੇ ਲੱਤਾਂ ਸੰਭਾਲਣ ਵਾਸਤੇ ਇਹਨੇ ਜ਼ੋਰ ਲਾਇਆ।
ਤਰੇ ਜੰਗ ਦਿਸ਼ ਜਬ ਬਿਰਮਾਇਓ,
ਇਹਦਾ ਧਿਆਨ ਥੱਲੇ ਲੱਤਾਂ ਵਿੱਚ ਹੀ ਖਚਤ ਹੋ ਗਿਆ, ਇਹ ਭੁੱਲ ਗਿਆ ਵੀ ਸਿਰ ਵੀ ਵੱਢਿਆ ਜਾ ਸਕਦਾ ਸੀ, ਥੱਲੇ ਲੱਤਾਂ ਵੱਲ ਹੀ ਵੇਖੀ ਜਾਵੇ ਵੀ ਲੱਤਾਂ ਤੇ ਗੁਰੂ ਸਾਹਿਬ ਵਾਰ ਕਰਨਗੇ।
ਕਰ ਬਲ ਕੋ ਗੁਰ ਖੜਗ ਚਲਾਇਓ,
ਪਰ ਗੁਰਦੇਵ ਨੇ ਇੰਨੀ ਫੁਰਤੀ ਦੇ ਨਾਲ ਤਲਵਾਰ ਥੱਲਿਓ ਇਕਦਮ ਉੱਪਰ ਨੂੰ ਲੈ ਆਏ ਤੇ ਆਪਣੀ ਤਲਵਾਰ ਦਾ ਬੜੀ ਫੁਰਤੀ ਨਾਲ ਕਾਹਲੀ ਨਾਲ ਵਾਰ ਕੀਤਾ।
ਤਰੇ ਬਚਾਵਤ ਮੂਰਖ ਰਹਿਓ,
ਮੂਰਖ ਥੱਲੇ ਆਪਣੀਆਂ ਲੱਤਾਂ ਹੀ ਬਚਾਉਂਦਾ ਰਹਿ ਗਿਆ।
ਚੰਦਰ ਹਾਂਸ ਗਰੀਵਾ ਪਰ ਬਇਓ,
ਗੁਰਦੇਵ ਦੀ ਤਲਵਾਰ ਗੁਰਦੇਵ ਦੀ ਸ਼੍ਰੀ ਸਾਹਿਬ ਅਬਦੁਲ ਖਾਨ ਦੀ ਗਰਦਨ ਦੇ ਉੱਤੇ ਸਾਫ ਚੱਲ ਕੇ ਪਾਰ ਨਿਕਲ ਗਈ।
ਸਤਿ ਸ੍ਰੀ ਅਕਾਲ।
ਕਹਿੰਦੇ ਚੰਦਰ ਹਾਂਸ ਕਹਿੰਦੇ ਤੇਗੇ ਨੂੰ, ਚੌੜਾ ਤੇਗਾ ਸੀ ਮਹਾਰਾਜ ਜੀ ਦਾ, ਇਹਦੀ ਗਰਦਨ ਦੇ ਉੱਤੇ ਇਹ ਥੱਲੇ ਹੀ ਵੇਖਦਾ ਰਹਿ ਗਿਆ ਆਪਣੀਆਂ ਲੱਤਾਂ ਨੂੰ। ਪਾਤਸ਼ਾਹ ਨੇ ਇੱਕਦਮ ਤਲਵਾਰ ਉੱਤੇ ਲਿਆਂਦੀ, ਇਹਦੀ ਗਰਦਨ ਤੇ ਵਾਰ ਕੀਤਾ ਤੇ ਤਲਵਾਰ ਪਾਰ ਚਲੀ ਗਈ ਗਰਦਨ ਨੂੰ ਕੱਟ ਕੇ।
ਤਤ ਛਿਨ ਧਰਤੇ ਸੀਸੇ ਉਤਾਰਾ,
ਜਿਵੇਂ ਕਿਸੇ ਵੇਲ ਨਾਲੋਂ ਕੱਦੂ ਤੋੜ ਕੇ ਸੁੱਟੀ ਦਾ ਨਾ ਥੱਲੇ, ਏਦਾਂ ਇਹਦਾ ਸਿਰ ਵੱਢ ਕੇ ਗੁਰਦੇਵ ਨੇ ਜ਼ਮੀਨ ਤੇ ਪੁੰਜਿਆਂ ਸੁੱਟ ਦਿੱਤਾ।
ਬਈ ਸਾਫ ਬੋ ਤੀਖਨ ਤਾਰਾ,
ਗੁਰਦੇਵ ਦੀ ਤਲਵਾਰ ਇੰਨੀ ਤਿੱਖੀ ਸੀ ਸਾਫ ਹੀ ਨਿਕਲ ਗਈ, ਮਾੜਾ ਮੋਟਾ ਵੀ ਖੂਨ ਦਾ ਇੱਕ ਤੁਪਕਾ ਤੱਕ ਤਲਵਾਰ ਨੂੰ ਨਹੀਂ ਲੱਗਾ।
ਚੱਕ ਪਰ ਬਾਸਨ ਕਰ ਜਿਮ ਤਿਆਰੂ,
ਦੂਸਰੀ ਉਦਾਹਰਣ ਦਿੰਦੇ ਜਿਵੇਂ ਘੁਮਿਆਰ ਘੜਾ ਬਣਾਉਂਦਾ ਨਾ ਮਿੱਟੀ ਦਾ ਚੱਕ ਦੇ ਉੱਤੇ ਧਰ ਕੇ, ਜਦੋਂ ਘੜਾ ਬਣ ਜਾਂਦਾ ਉਹ ਕੀ ਕਰਦਾ, ਉਹਦੇ ਹੱਥ 'ਚ ਇੱਕ ਧਾਗਾ ਜਿਹਾ ਹੁੰਦਾ, ਇੱਦਾਂ ਧਾਗੇ ਨਾਲ ਇੱਦਾਂ ਕੱਟ ਕੇ ਨਾ ਚੱਕ ਤੋਂ ਉਹ ਘੜਾ ਲਾ ਕੇ ਜ਼ਮੀਨ ਤੇ ਰੱਖ ਲੈਂਦਾ। ਇੱਦਾਂ ਸਤਿਗੁਰਾਂ ਨੇ ਇਹਦਾ ਸਿਰ ਵੱਢ ਕੇ ਧੜ ਤੋਂ ਵੱਖਰਾ ਕਰ ਦਿੱਤਾ।
ਤੂਰਨ ਲੇਤ ਕੁਲਾਲੇ ਉਤਾਰੂ,
ਜਿਵੇਂ ਕੁਲਾਲ ਕਹਿੰਦੇ ਆ ਘੁਮਿਆਰ ਨੂੰ, ਪ੍ਰਜਾਪਤੀ ਨੂੰ, ਘੁਮਿਆਰ ਨੂੰ ਪ੍ਰਜਾਪਤ ਵੀ ਕਹਿੰਦੇ ਆ, ਕਹਿੰਦੇ ਜਿਵੇਂ ਕੋਈ ਪ੍ਰਜਾਪਤ ਘੁਮਿਆਰ ਬੜੀ ਛੇਤੀ ਨਾਲ ਘੜਾ ਵੱਢ ਕੇ ਧਾਗੇ ਦੇ ਨਾਲ ਚੱਕ ਤੋਂ ਲਾਹ ਕੇ ਥੱਲੇ ਰੱਖ ਲੈਂਦਾ।
ਗਨ ਸਾਬਨ ਮੈਂ ਐਕੀ ਤਾਰੇ,
ਇੱਦਾਂ ਇਹਦਾ ਸਿਰ ਲੱਥ ਗਿਆ। ਕਹਿੰਦੇ ਫਿਰ ਹੋਰ ਉਦਾਹਰਣ ਦਿੰਦੇ ਮਾਂ ਕਵੀ ਜੀ, ਕਹਿੰਦੇ ਜਿਵੇਂ ਕੋਈ ਸਾਬਣ ਹੋਵੇ ਤੇ ਸਾਬਣ ਚ ਤਾਰ ਨੀ ਲੱਗ ਜਾਂਦੀ ਲੋਹੇ ਦੀ, ਐਨ ਇਕਦਮ ਵਿੱਚੋਂ ਦੀ ਸਾਬਣ ਨੂੰ ਚੀਰ ਕੇ ਲੋਹੇ ਦੀ ਤਾਰ ਨਿਕਲ ਜਾਂਦੀ ਹੈ।
ਜਿਮ ਪ੍ਰਹਾਰ ਕਰ ਕੁਛ ਕੇ ਉਤਾਰੇ,
ਕਹਿੰਦੇ ਜਿਵੇਂ ਸਾਬਣ ਦੇ ਵਿੱਚ ਤਾਰ ਲੰਘ ਜਾਂਦੀ ਹੈ, ਏਦਾਂ ਸਤਿਗੁਰਾਂ ਦੀ ਤਲਵਾਰ ਅਬਦੁਲ ਖਾਨ ਦੀ ਗਰਦਨ ਨੂੰ ਚੀਰ ਕੇ ਪਾਰ ਨਿਕਲ ਗਈ।
ਸਾਖਾ ਮਨੋ ਪਾਕ ਫਲ ਰਹਿਓ,
ਕਹਿੰਦੇ ਏਦਾਂ ਫਿਰ ਹੋਰ ਉਦਾਹਰਣ ਦਿੰਦੇ ਮਾਂ ਕਵੀ ਜੀ, ਕਹਿੰਦੇ ਜਿਵੇਂ ਕਿਸੇ ਦਰਖਤ ਨੂੰ ਫਲ ਪੱਕਾ ਲੱਗਾ ਹੋਵੇ, ਪੱਕ ਜੇ ਫਲ, ਹਾਂਜੀ,
ਗਿਰਿਓ ਸੁਬੇਗ ਵਾਯੂ ਕੇ ਬਹਿਓ,
ਹਵਾ ਆਵੇ ਤੇ ਇਕਦਮ ਉਹ ਪੱਕਿਆ ਫਲ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦਾ, ਏਦਾਂ ਪੱਕਾ ਪੱਕੇ ਫਲ ਵਾਂਗੂ ਇਹਦਾ ਸਿਰ ਲੱਥ ਕੇ ਧੜ ਦੇ ਨਾਲ ਜ਼ਮੀਨ ਤੇ ਡਿੱਗ ਪਿਆ।
ਤਿਮ ਸਿਰ ਗਿਰਗਾ ਅਬਦੁਲ ਖਾਨ,
ਅਬਦੁਲ ਖਾਨ ਦਾ ਸਿਰ ਵੇਖਦਿਆਂ ਵੇਖਦਿਆਂ ਜ਼ਮੀਨ ਤੇ ਡਿੱਗ ਪਿਆ। ਧੜ ਹਾਲੇ ਖੜਾ, ਉਹ ਬਾਅਦ ਵਿੱਚ ਡਿੱਗਾ।
ਲੋਚਨ ਪਸਰੀ ਰਹੀ ਮਹਾਨ,
ਅਬਦੁਲ ਖਾਨ ਦੀਆਂ ਅੱਖਾਂ ਤੱਡੀਆਂ ਹੋਈਆਂ ਨੇ, ਉਸੇ ਤਰ੍ਹਾਂ ਗੁੱਸੇ ਨਾਲ ਅੱਖਾਂ ਉਹਦੀਆਂ ਖੁੱਲੀਆਂ ਰਹੀਆਂ।
ਮਨੋ ਗਾਜ ਨੇ ਮੰਡਪ ਡਾਰਾ,
ਕਹਿੰਦੇ ਏਦਾਂ ਜਾਪਦਾ ਜਿਵੇਂ ਕੋਈ ਬਿਜਲੀ ਪਵੇ ਟੁੱਟ ਕੇ, ਤੇ ਕੋਈ ਵੱਡੀ ਉੱਤੇ ਦਰੀਚੀ ਨੀ ਬਣੀ ਹੁੰਦੀ, ਗੁੰਬਦ ਬਣਿਆ ਹੁੰਦਾ, ਉਹ ਗੁੰਬਦ ਟੁੱਟ ਕੇ ਜ਼ਮੀਨ ਤੇ ਡਿੱਗ ਪਏ। ਏਦਾਂ ਕਹਿੰਦੇ ਇਹਦਾ ਸਿਰ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ।
ਕਹਿ ਭੁਚਾਲ ਤੇ ਗਿਰਿਓ ਮਨਾਰਾ,
ਤੇ ਸਰੀਰ ਏਦਾਂ ਡਿੱਗਾ ਜਿਵੇਂ ਭੁਚਾਲ ਆਉਂਦਿਆਂ ਕੋਈ ਵੱਡਾ ਮੁਨਾਰ ਧੜਮ ਦੇ ਕੇ ਜ਼ਮੀਨ ਤੇ ਡਿੱਗਦਾ।
ਸ਼੍ਰੀ ਹਰਗੋਬਿੰਦ ਸ਼ਤਰੂ ਬਿਲੂਕਾ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸ਼ਤਰੂ ਨੂੰ ਵੇਖਿਆ,
ਪਰਿਓ ਪ੍ਰਿਤੀ ਪਰ ਪ੍ਰਾਨਨ ਫੋਕਾ,
ਵੇਖਿਆ ਕਿ ਜ਼ਮੀਨ ਤੇ ਪਸਰਿਆ ਪਿਆ ਹੋਇਆ, ਸਿਰ ਇੱਕ ਪਾਸੇ ਹੈ, ਧੜ ਇੱਕ ਪਾਸੇ ਹੈ, ਸਰੀਰ ਚ ਪ੍ਰਾਣ ਕੋਈ ਨੀ, ਪ੍ਰਾਣਾ ਤੋਂ ਬਿਨਾਂ ਫੋਕਾ ਖਾਲੀ ਸਰੀਰ ਆ ਅਬਦੁਲ ਖਾਨ ਦਾ।
ਪਾਪਰ ਬਿਰਤ ਤਮ ਤਮ ਕਰਾਲਾ,
ਇੰਨੇ ਨੂੰ ਹਨੇਰਾ ਸੰਘਣਾ ਹੋਣ ਲੱਗ ਪਿਆ, ਕਿਉਂਕਿ ਸ਼ਾਮ ਦਾ ਵੇਲਾ ਸੀ, ਰਾਤ ਪੈਣ ਵਾਲੀ ਸੀ, ਹਨੇਰਾ ਕਹਿੰਦੇ ਇੰਨੇ ਨੂੰ ਸੰਘਣਾ ਹੋ ਗਿਆ।
ਮ੍ਰਿਤਕ ਖਾਨ ਟਿਗ ਗੁਰ ਤਿਸ ਕਾਲਾ,
ਉਹ ਜਿਹੜਾ ਮ੍ਰਿਤਕ ਖਾਨ ਸੀ ਅਬਦੁਲ ਖਾਨ ਉਹਦੇ ਪਾਸ,
ਪਰਿਓ ਦੁਸ਼ਟ ਹਮ ਪਰ ਚੜ ਆਇਓ,
ਵੇਖ ਕੇ ਉਹਨੂੰ ਮਹਾਰਾਜ ਜੀ ਕਹਿੰਦੇ ਆ ਪਿਆ ਦੁਸ਼ਟ ਜਿਹੜਾ ਸਾਡੇ ਤੇ ਚੜ ਕੇ ਆਇਆ ਸੀ। ਉਹਦੇ ਕੋਲ ਖਲੋ ਗਏ ਜਾ ਕੇ ਉਹਦੀ ਲਾਸ਼ ਦੇ, ਤੇ ਕੋਲ ਖਲੋ ਕੇ ਉਹਨੂੰ ਵੇਖ ਕੇ ਕਹਿੰਦੇ ਆਹ ਸੀ ਦੁਸ਼ਟ ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਤੇ ਚੜ ਕੇ ਆਇਆ ਸੀ।
ਤੁਰਕ ਮੂੜ ਮਤ ਚਿਤ ਗਰਭਾਇਓ,
ਆ ਪਿਆ ਉਹ ਦੁਸ਼ਟ ਮਲੇਛ, ਤੁਰਕ ਮੂਰਖ ਮਤ ਵਾਲਾ, ਬਿਨਾਂ ਕਾਰਨ ਤੋਂ ਸਾਡੇ ਨਾਲ ਲੜਨ ਵਾਸਤੇ ਹੰਕਾਰ ਵਿੱਚ ਆਇਆ।
ਜੈ ਸਤਿਗੁਰ ਕੀ ਸਦਾ ਆਨੰਦ,
ਪਾਤਸ਼ਾਹ ਨੇ ਇੱਥੇ ਇਹ ਨਹੀਂ ਕਿਹਾ ਜੈ ਮੇਰੀ ਹੋਈ, ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜੈ ਹੋਈ। ਜੈ ਸਤਿਗੁਰ ਕੀ ਸਦਾ ਆਨੰਦ, ਕਹਿੰਦੇ ਗੁਰੂ ਪਾਤਸ਼ਾਹ ਦੇ ਘਰ ਦੀ ਸਦਾ ਹੀ ਜੈ ਹੈ, ਸਦਾ ਹੀ ਜੈ ਹੈ, ਗੁਰੂ ਨਾਨਕ ਸਾਹਿਬ ਦੇ ਘਰ ਦੀ ਸਦਾ ਹੀ ਜੈ ਹੈ, ਜਿੱਥੇ ਸਦਾ ਹੀ ਆਨੰਦ ਹੈ। ਜਦੋਂ ਬਾਜਾਂ ਵਾਲੇ ਕਲਗੀਧਰ ਨੇ ਪਹਿਲਾ ਜੰਗ ਲੜਿਆ ਨਾ ਭੰਗਾਣੀ ਦਾ, ਪਾਉਂਟਾ ਸਾਹਿਬ ਦੀ ਧਰਤੀ ਤੇ, ਬੜਾ ਅਲੌਕਿਕ ਜੰਗ ਸੀ, ਪਹਾੜੀ ਰਾਜਿਆਂ ਨਾਲ ਜੰਗ ਸੀ। ਐਨ ਇੱਕ ਦਿਨ ਪਹਿਲਾਂ ਜਿਹਦਿਨ ਜੰਗ ਹੋਣਾ ਸੀ, 400 ਪਠਾਣ ਸੀ, ਮਹਾਰਾਜ ਜੀ ਨੇ ਨੌਕਰ ਰੱਖੇ ਆਪਣੇ ਕੋਲ ਪੀਰ ਬੁੱਧੂ ਸ਼ਾਹ ਦੇ ਕਹਿਣ ਤੇ। ਐਨ ਇੱਕ ਦਿਨ ਪਹਿਲਾਂ 300 ਪਠਾਣ ਦਗਾ ਕਰਕੇ ਪਹਾੜੀਆਂ ਨਾਲ ਜਾ ਰਲੇ, ਕਿੱਡਾ ਔਖਾ ਕੰਮ ਹੁੰਦਾ ਜਿਹੜੀ ਫੌਜ ਹੋਵੇ ਇੱਕ ਦਿਨ ਪਹਿਲਾਂ, ਪਹਿਲਾਂ ਜੰਗ ਲੜਨਾ ਹਾਲੇ ਕਲਗੀਧਰ ਜੀ ਨੇ, ਤੇ 300 ਪਠਾਣ ਜਿਹੜੇ ਹੁਣ ਤਾਂ ਹੀ ਤਨਖਾਹਾਂ ਲੈਂਦੇ ਰਹੇ ਬਹੁਤ, ਇੱਕ ਦਿਨ ਪਹਿਲਾਂ ਬਾਗੀ ਹੋ ਕੇ ਚਲੇ ਗਏ ਤੁਰਕ ਉਹਨਾਂ ਨਾਲ ਪਹਾੜੀ ਰਾਜਿਆਂ ਨਾਲ ਜਾ ਰਲੇ। 100 ਪਠਾਣ ਜਿਹੜੇ ਸੀ ਕਾਲੇ ਖਾਂ ਦੀ ਅਗਵਾਈ 'ਚ, ਉਹ ਕਹਿੰਦੇ ਅਸੀਂ ਨਹੀਂ ਬਗਾਵਤ ਕਰਨੀ, ਪਰ ਪਾਤਸ਼ਾਹ ਆਖਿਆ ਤੁਸੀਂ ਵੀ ਜਾਓ, ਵੀ ਕੱਲ੍ਹ ਨੂੰ ਕਿਤੇ ਸਾਡੇ ਸਿੱਖ ਤੁਹਾਡਾ ਆਸਰਾ ਨਾ ਤੱਕਦੇ ਫਿਰਨ, ਵੀ ਪਠਾਣਾਂ ਦੇ ਆਸਰੇ ਨਾਲ ਲੜਨਾ। ਗੁਰੂ ਹਰਗੋਬਿੰਦ ਸਾਹਿਬ ਨੇ ਵੀ ਇਹੀ ਖੇਡ ਵਰਤਾਈ, ਵੀ ਭੁਲੇਖਾ ਨਾ ਰਹੇ ਵੀ ਪੈਂਦੇ ਖਾਂ ਦੇ ਬਲ ਕਰਕੇ ਸਿੱਖ ਲੜ ਕੇ ਜੰਗ ਜਿੱਤਦੇ, ਉਹਨੂੰ ਇਸੇ ਕਰਕੇ ਛੱਡ ਦਿੱਤਾ ਸੀ। ਅਗਲੇ ਦਿਨ ਜੰਗ ਹੋਇਆ, ਉਸ ਜੰਗ 'ਚ ਇਹੋ ਜਿਹਾ ਭਿਆਨਕ ਕਮਾਸਾਨ ਜੰਗ ਚੱਲਿਆ, ਗੁਰਦੇਵ ਦੇ ਲਾਲ ਚੰਦ ਵਰਗੇ ਹਲਵਾਈ, ਉਦਾਸੀ ਸਾਧ ਸੋਟਾ ਲੈ ਕੇ ਮਹੰਤ ਕਿਰਪਾਲ ਦਾਸ ਜੀ ਵਰਗੇ ਮਹਾਂਪੁਰਖ ਲੜੇ। ਜਦੋਂ ਜੰਗ ਫਤਿਹ ਹੋਈ, ਫਤਿਹ ਕਰਕੇ ਜੰਗ ਜਦੋਂ ਵਾਪਸ ਪਰਤੇ, ਤੇ ਗੁਰਦੇਵ ਨੇ ਇਹ ਨਹੀਂ ਆਖਿਆ ਜਿੱਤ ਸਾਡੀ ਹੋਈ ਤੇ ਮੈਂ ਆਪ ਜਿੱਤ ਪ੍ਰਾਪਤ ਕੀਤੀ, ਕਹਿੰਦੇ ਜਿੱਤ ਮੇਰੀ ਹੋਈ ਪਰ ਕਿਰਪਾ ਅਕਾਲ ਪੁਰਖ ਦੀ ਵਰਤੀ ਹੈ। ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਰਣੰਗ ਜੀਤ ਆਏ ਜਯੰਗੀਤ ਗਾਏ, ਕਹਿੰਦੇ ਮੇਰੀ ਜਿੱਤ ਹੋਈ ਪਰ ਇਹ ਅਕਾਲ ਪੁਰਖ ਦੀ ਕਿਰਪਾ ਭਈ, ਜੰਗ ਜਿੱਤ ਕੇ ਅਸੀਂ ਵਾਪਸ ਪਰਤੇ ਹਾਂ। ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ, ਤਦੇ ਤੇ ਜੋ ਦਾਦੇ ਨੇ ਕਹੇ ਉਹ ਪੋਤਰੇ ਨੇ ਕਹੇ, ਜੰਗ ਲੜ ਕੇ ਦਾਦਾ ਕਹਿ ਰਿਹਾ, ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ ਨੇ ਕਿ ਇਸ ਜੰਗ ਦੇ ਮੈਦਾਨ 'ਚ ਗੁਰੂ ਸਾਹਿਬ ਦੇ ਘਰ ਦੀ ਜੈ ਹੋਈ ਹੈ, ਇਹ ਸਤਿਗੁਰਾਂ ਦੇ ਘਰ ਦੀ ਜੈ ਹੋਈ ਹੈ।
कयो जबी श्री हर गोविंद।
गुरु हर गोविंद साहब जी ने जदो ए बचन कहा,
करम चंद को सुध तब आई,
इन्हे नु चंदू दा मुड़ा करम चंद ओ जेड़ा बेहोश पिया सी ओनु भी सोझी आ गई, ओ भी सुध विच आ गया, अखां ओदियां भी खुल गईयां।
जब गुर गिरा श्रवण सुन पाई,
जदों ने गुरु साहब दे बचन सुने भी पातशाह कह रहे ने भी आ परे पया मलेच जेड़ा गुरु घर ते चढ़ के आया सी मरिया पया, गुरु घर दी जय हो गई है, विजय हो गई है। ए शब्द जदों करम चंद दे कन्ना च पए,
चितवत मृत्यु नबाब की कईयत,
लम्मा पए दे कन्ना च पए शब्द ओने जान लिया के नवाब दी मौत हो गई है, अब्दुल खान सूबा जलंधर मारिया गया।
रतन चंद की सुध ने लईत,
पर रतन चंद दी हाले कोई खबर नहीं, ओदा की बनिया के नहीं बनिया, क्योंकि नेरा पै चुका है, तां बेहोश सी, इहनूं इह नहीं पता भी रतन चंद भी मारिया गया पहला, ए सोच रहा है भी अब्दुल खान तां मर गया, गुरु साहब आप कह रहे ने, रतन चंद दा नहीं पता ओदा की होया।
मैं टिग परियो आए सिक इसके,
मैं कोल पया ते ए हाले कले खड़े ने, ते मिंटा दे बेच कुछ समय बाद इना दे सिख आ जानगे इत्थे।
हीरत हते शत्रु लख रिसके,
मैनू जदों वेखणगे जीवदे नू पए नू ते आके मार देणगे।
अब ए एकल है मम तीर,
इस वेले गुरु हरगोबिंद साहब कले मेरे सामने खड़े ने, मैं भी इत्थे कला, हो सकदा जे मेरी भागा नू रतन चंद जूंदा होया ते उह भी आजू, नहीं ता मैं ता कला हां ही, गुरु हरगोबिंद साहब भी कले खड़े ने।
लड़त रहो बो श्रमत शरीर,
ये लड़दे रहे ने, इना दा शरीर थक चुका होवेगा हुण ताई, क्योंकि मैं ता चलो बेहोशी दी हालत विच शरीर नू आराम भी मिल गया, ए लड़दे लड़दे थक गए होणगे।
उठ मैं हतों महा जस पाऊं,
इना थकियां टुटियां नू मैं मार दियां, ते मार के मेरा जस होवेगा, मेरी विजय होवेगी, मेरे मैनू भारी सुजस मिलेगा।
शाह समीप सुजाए सुनाऊं,
ए कल्ले जदों मेरे हथों मारे जाणगे, क्योंकि थके ने थके बंदे नू टुटे हारे तो थके नू मारना केड़ा औखा काम है, ए थक गए होणगे, मैं इन्हां नू मार देंगा, ते मार के जदो बादशाह कुल जावांगा ते बादशाह नू जाके सुनावांगा।
इम विचार कर उठ ललकारा,
ते बादशाह कोलो मैनू जस मिलेगा, बादशाह मैनू मनसबदार बनावेगा, बादशाह मैनू अहुदे देवेगा। एदां विचार करके करम चंद चंदू दा लड़का उठ खलोता,
ठांडी रहो नबाब ते मारा,
उठ के सतगुरां नू ललकारिया ने तलवार ढाल अपनी सांभ ली हथ विच, महाराज जी नू बंगार के कहिंदा खलोते रहो गुरु जी, तुसी नवाब नू सूबे जलंधर नू मार दिता,
निज करतूतन को फल लीजे,
पर हुण तुहाडी करतूत दा फल तुहानू मिलेगा, और फल मैं तुहानू देवांगा।
जम स्थान को देखन कीजे,
तुसी अपनियां करतूतां दा फल लै लो हुण मेरे कोलों, केड़ा फल तुहानू जम्मा दा थां वेखणा पवेगा, हुण तुहानू जमपुरी नू जाणा पवेगा। मलेच करम चंद नू इह नहीं पता के सतगुरु जी दे दर्शन करन वाले सिख ओह वी अगर जाण सचखंड नू ते वेख के जमदूत राह बदल जांदे है, जिन्हां दा नां लिया जमदूत थर थर कंबण लगदे है, उना नू कहिंदा मैं तुहानू जम दूतां दे पास भेजांगा। हुण
नंदन चंदू स्वाही केरा,
मैं चंदू दीवान सवाई, चंदू सवाई, सवाई उहदा गोत सी चंदू दा, खत्रियां दा इक गोत हुंदा सवाई, कहिंदा मैं चंदू सवाई दा पुत्र हां।
महा क्रोध ते श्री गुर हीरा,
बड़े क्रोध चा के करम चंद ने गुरु हरगोबिंद साहब जी वल तकिया वेख्या।
अबलो जीवत हैरण माई,
महाराज जी वेख के ना उन्हू गुस्से विच रोह विच आके कहंदे तू जीवना हाले, धन गुरु हरगोबिंद साहब पातशाह कहंदे हाले तक तू टुरिया फिरदा, तेरे शरीर च प्राण चलदे हाले तू जीवंदा फिरदा।
निज संगन संग गमनियो नाई,
तू अपने संगियां नाल हाले गया नहीं, तेरे संगी तां तुर गए, तू हाले इत्थे ही खड़ा, तू क्यों नहीं गया।
ਤੋਹੇ ਉਡੀਕਤ ਹੋਏ ਅਗਾਰੀ।
ਉਹ ਅੱਗੇ ਤੈਨੂੰ ਉਡੀਕਦੇ ਹੋਣਗੇ ਤੇਰੇ ਸੰਗੀ ਰਤਨ ਚੰਦ ਤੇ ਅਬਦੁਲ ਖਾਨ ਸੂਬਾ ਜਲੰਧਰ, ਦੋਵੇਂ ਜਣੇ ਤੈਨੂੰ ਅੱਗੇ ਖਲੋਤੇ ਉਡੀਕਦੇ ਹੋਣਗੇ।
ਕਿਮ ਬਿਲੰਬ ਤਿੰਨ ਪੀਛੇ ਧਾਰੀ,
ਕਿਉਂ ਪਿੱਛੇ ਦੇਰੀ ਲਾ ਦਿੱਤੀ, ਉਡੀਕਦੇ ਹੋਣਗੇ, ਉਹਨਾਂ ਨੂੰ ਵੀ ਦੇਰੀ ਹੋਈ ਜਾਂਦੀ ਅੱਗੇ ਨਰਕਾਂ ਚ ਜਾਣ ਵਾਸਤੇ, ਤੇ ਤੈਨੂੰ ਉਡੀਕਦੇ ਹੋਣੇ ਆ, ਤੂੰ ਕਿਉਂ ਪਿੱਛੇ ਖੜਾ, ਦੇਰੀ ਲਾਈ ਆ, ਚੱਲ ਛੇਤੀ ਨਾਲ ਉਹਨਾਂ ਦੇ ਕੋਲ।
ਨਿਕਟ ਆਓ ਤਿੰਨ ਸਾਥ ਮਿਲਾਵੇ,
ਆ ਜਾ ਸਾਡੇ ਕੋਲ, ਤੈਨੂੰ ਉਹਨਾਂ ਦੇ ਨਾਲ ਰਲਾ ਦਿਆਂ, ਤੇਰੇ ਸੰਗੀ ਤੁਰ ਗਏ ਆ, ਤੂੰ ਦੇਰੀ ਨਾ ਲਾ, ਇੱਥੇ ਬਹੁਤਾ ਵੇਲਾ ਨਾ ਖਲੋ, ਆ ਜਾ ਮੇਰੇ ਪਾਸ, ਤੈਨੂੰ ਉਹਨਾਂ ਦੇ ਕੋਲ, ਤੇਰੇ ਸੰਗੀਆਂ ਕੋਲ ਹੀ ਭੇਜ ਦਿਆਂ।
ਬਹੁਰ ਇਕਾਕੀ ਜਮਪੁਰ ਜਾਵੇ,
ਨਹੀਂ ਤਾਂ ਬਾਅਦ ਵਿੱਚ ਕੱਲਾ ਹੀ ਜਾਏਗਾ ਜਮਪੁਰੀ ਨੂੰ, ਤੰਗ ਹੋਵੇਗਾ, ਹੁਣ ਸਾਥੀਆਂ ਨਾਲ ਤੇਰਾ ਸਫ਼ਰ ਸੌਖਾ ਕੱਟਿਆ ਜਾਊ, ਸਾਥੀਆਂ ਨਾਲ ਸੰਗੀਆਂ ਨਾਲ ਸੌਖਾ ਚਲਾ ਜਾਏਗਾ।
ਇਮ ਕਹਿਤੇ ਗੁਰੇ ਉੱਪਰ ਆਇਓ,
ਇਹ ਤਾਂ ਮਹਾਰਾਜ ਜੀ ਕਹਿ ਰਹੇ ਸਨ ਇਹਨਾਂ ਨੂੰ, ਕਰਮ ਚੰਦ ਸਤਿਗੁਰਾਂ ਦੇ ਵੱਲ ਆਇਆ।
ਨਾਂਗੂ ਚੰਦਰ ਹਾਂਸ ਚਮਕਾਇਓ,
ਨੰਗੀ ਤਲਵਾਰ ਇਹਦੇ ਹੱਥ ਵਿੱਚ ਚਮਕ ਰਹੀ ਹੈ ਕਰਮ ਚੰਦ ਪਾਪੀ ਦੇ।
ਜਿਮ ਦੀਪਕ ਪਰ ਜਾਏ ਪਤੰਗ,
ਇੰਨਾ ਵੱਧ ਕੇ ਆਇਆ ਸਤਿਗੁਰਾਂ ਵੱਲ ਮਰਨ ਵਾਸਤੇ, ਜਿਵੇਂ ਕਿਸੇ ਦੀਵੇ ਦੀ ਲਾਟ ਤੇ ਕੋਈ ਪਤੰਗਾ ਭਮੱਕੜ ਨਹੀਂ ਜਾਂਦਾ, ਤੇ ਜਦੋਂ ਜਾਂਦਾ ਉਹ ਅੱਗ ਦੇ ਦੀਵੇ ਦੇ ਨਾਲ ਹੀ ਲੱਗਦਾ, ਉਸੇ ਵੇਲੇ ਸੜ ਕੇ ਮਰ ਕੇ ਡਿੱਗ ਜਾਂਦਾ। ਏਦਾਂ ਆਇਆ ਕਰਮ ਚੰਦ ਸਤਿਗੁਰਾਂ ਵੱਲ ਵੱਧ ਕੇ, ਜਿਵੇਂ ਦੀਵੇ ਤੇ ਪਤੰਗਾ ਆਉਂਦਾ ਹੈ।
ਕਰੇ ਬਿਨਾਸ਼ਨ ਆਪਣੇ ਅੰਗ,
ਦੀਵੇ ਦਾ ਤਾਂ ਕੁਝ ਨਹੀਂ ਵਿਗੜਦਾ, ਪਰ ਪਤੰਗਾ ਆਪਣੇ ਆਪ ਨੂੰ ਸਾੜ ਕੇ ਸੁਭਾਅ ਕਰ ਲੈਂਦਾ।
ਮੂਰਖ ਜਾਏ ਨੀਰ ਤਬਠਾਨਾ,
ਇਹ ਤਾਂ ਕਰਮ ਚੰਦ ਆਇਆ ਸਤਿਗੁਰਾਂ ਦੇ ਨੇੜੇ।
ਸਤਿਗੁਰ ਬੋਲੇ ਬਨ ਸਵਧਾਨਾ,
ਸਤਿਗੁਰੂ ਜੀ ਬੋਲੇ ਕਹਿੰਦੇ ਕਰਮ ਚੰਦ ਸਾਵਧਾਨ ਹੋ ਜਾ, ਹੁਣ ਚੰਗੀ ਤਰ੍ਹਾਂ ਤਿਆਰ ਬਰ ਤਿਆਰ ਹੋ ਜਾ।
ਕਰ ਲਿਓ ਵਾਰ ਪ੍ਰਥਮ ਬਲ ਧਰ ਕੇ,
ਪਹਿਲਾ ਵਾਰ ਤੂੰ ਕਰ ਲੈ, ਪੂਰਾ ਬਲ ਲਾ ਲੈ ਆਪਣਾ, ਪੂਰਾ ਤਾਣ, ਜਿੰਨੀ ਵਿਦਿਆ ਤੇਰੇ ਪਿਓ ਨੇ ਤੈਨੂੰ ਸਿਖਾਈ ਹੈ, ਤੇਰੇ ਉਸਤਾਦਾਂ ਨੇ ਤੈਨੂੰ ਸਿਖਾਈ ਤਲਵਾਰ ਚਲਾਉਣ ਦੀ, ਉਹ ਸਾਰੀ ਵਿਦਿਆ ਪ੍ਰਗਟ ਕਰ ਲੈ, ਪਹਿਲਾਂ ਵਾਰ ਤੂੰ ਕਰ ਲੈ, ਕਿਉਂਕਿ ਸਾਡੇ ਵਾਰ ਤੋਂ ਬਾਅਦ ਤੂੰ ਵਾਰ ਕਰਨ ਜੋਗਾ ਨਹੀਂ ਰਹਿਣਾ।
ਨਹੀਂ ਤਾਂ ਪਛਤੇ ਹੈ ਪੀਛੇ ਮਰ ਕੇ,
ਮਰਨ ਤੋਂ ਬਾਅਦ ਫਿਰ ਪਛਤਾਵਾ ਹੀ ਕਰੇਗਾ ਵੀ ਮੈਨੂੰ ਵਾਰ ਕਰਨ ਦਾ ਮੌਕਾ ਨਹੀਂ ਮਿਲਿਆ, ਮੁੜ ਕੇ ਪਛਤਾਵਾ ਕੀਤਿਆਂ ਤੇਰੇ ਕੁਝ ਵੀ ਪੱਲੇ ਨਹੀਂ ਪੈਣਾ।
ਸੁਨਤ ਵਾਰ ਕੀ ਨਸਤਾ ਬਿਆਏ,
ਸੁਣ ਕੇ ਨੇ ਮਹਾਰਾਜ ਜੀ ਦੇ ਉੱਤੇ ਆ ਕੇ ਵਾਰ ਕੀਤਾ।
ਸਿਰ ਕੋ ਕਿਦੋਂ ਸਿਕੰਦ ਤਕਾਏ,
ਮਹਾਰਾਜ ਜੀ ਦੇ ਸਿਰ ਨੂੰ ਵੇਖਦਾ ਤੇ ਮੋਢੇ ਨੂੰ ਤੱਕਦਾ ਵੀ ਇੱਥੇ ਵਾਰ ਕਰਾਂ ਕਿ ਸੀਸ ਤੇ ਕਰਾਂ।
ਖੜਗ ਚਲਾਇਓ ਗੁਰੇ ਆਵੇ ਲੋਕਾ,
ਸਤਿਗੁਰੂ ਜੀ ਨੇ ਜਦੋਂ ਇਹਨੂੰ ਵੇਖਿਆ ਤਲਵਾਰ ਚਲਾਉਂਦਾ,
ਆਪਣ ਖੜਗ ਪਰ ਤਿਸ ਕੋ ਰੋਕਾ,
ਪਹਿਲਾ ਵਾਰ ਇਹਦਾ ਸਤਿਗੁਰੂ ਜੀ ਨੇ ਆਪਣੀ ਤਲਵਾਰ ਤੇ ਰੋਕ ਲਿਆ, ਫਿਰ ਦੂਜਾ ਵਾਰ ਵੀ ਤਲਵਾਰ ਤੇ ਰੋਕ ਲਿਆ।
ਰਿਸਤੇ ਬਲ ਤੇ ਤਿੰਨੇ ਪ੍ਰਹਾਰਾ,
ਇਹਨੇ ਜ਼ੋਰ ਨਾਲ ਇਹਨੇ ਵਾਰ ਕੀਤਾ ਕਰਮ ਚੰਦ ਨੇ, ਸਤਿਗੁਰਾਂ ਨੇ ਤਲਵਾਰ ਤੇ ਹੀ ਰੋਕਿਆ।
ਬਜਿਓ ਖੜਗ ਪਰ ਖੜਗ ਕਰਾਰਾ,
ਇਹਦੀ ਤਲਵਾਰ ਸਤਿਗੁਰਾਂ ਦੀ ਤਲਵਾਰ ਤੇ ਬੜੇ ਜ਼ੋਰ ਨਾਲ ਵੱਜੀ।
ਦੋਨੋ ਟੂਟ ਧਰਾ ਪਰ ਪਰੇ,
ਕਰਮ ਚੰਦ ਦੀ ਵੀ ਤਲਵਾਰ ਟੁੱਟ ਗਈ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੀ ਤਲਵਾਰ ਟੁੱਟ ਕੇ ਜ਼ਮੀਨ ਤੇ ਜਾ ਪਈ।
ਦੋਨੋ ਮੁਸ਼ਟ ਰਹੀ ਕਰ ਧਰੇ,
ਹੁਣ ਮਹਾਰਾਜ ਜੀ ਦੇ ਹੱਥ ਵਿੱਚ ਤਲਵਾਰ ਦਾ ਮੁੱਠਾ ਰਹਿ ਗਿਆ, ਉਹਦਾ ਵੀ ਤਲਵਾਰ ਦਾ ਹੀ ਮੁੱਠਾ ਉਹਦੇ ਹੱਥ ਚ ਰਹਿ ਗਿਆ, ਉੱਤੋਂ ਤਲਵਾਰਾਂ ਟੁੱਟ ਗਈਆਂ ਦੋਵੇਂ, ਛੇਵੇਂ ਪਾਤਸ਼ਾਹ ਦੀ ਵੀ ਤੇ ਕਰਮ ਚੰਦ ਦੀ ਵੀ।
ਪਿਕ ਸ਼੍ਰੀ ਹਰਗੋਬਿੰਦ ਵਿਚਾਰੇ,
ਇਹਨੂੰ ਵੇਖ ਕੇ ਕਰਮ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਵਿਚਾਰ ਕਰਦੇ, ਆਪਣੇ ਮਨ ਹੀ ਮਨ ਸੋਚਦੇ,
ਅਬ ਜਮਦਾਰ ਸੋ ਜੀ ਇਸ ਮਾਰੇ,
ਮਹਾਰਾਜ ਜੀ ਦੇ ਕਮਰ ਕੱਸੇ ਚ ਕਟਾਰ ਸੀ, ਪਾਤਸ਼ਾਹ ਸੋਚਦੇ ਆ ਵੀ ਜੇ ਇਹਨੂੰ ਕਟਾਰ ਨਾਲ ਮਾਰਿਆ, ਵੀ ਕਟਾਰ ਨਾਲ ਇਹਦੇ ਤੇ ਵਾਰ ਕੀਤਾ,
ਸ਼ਸਤਰ ਮੋਤ ਤੇ ਦੁਸ਼ਟ ਮਰੇ,
ਸ਼ਸਤਰ ਵੱਜਣ ਨਾਲ ਇਹ ਦੁਸ਼ਟ ਮਰੇਗਾ, ਸ਼ਸਤਰ ਦੇ ਵਾਰ ਨਾਲ ਇਹ ਦੁਸ਼ਟ ਦੀ ਮੌਤ ਹੋਵੇਗੀ,
ਜਾਂ ਤੇ ਹਾਥਨ ਸਾਤ ਹਤੇ ਹੈ,
ਤੇ ਸ਼ਸਤਰ ਦੇ ਵੱਜਣ ਨਾਲ ਜਦੋਂ ਮੌਤ ਹੋਵੇਗੀ ਮੁਕਤ ਹੋ ਜਾਏਗਾ, ਇਹ ਜੰਮਾ ਕੋਲ ਨਹੀਂ ਜਾਏਗਾ, ਇਸ ਕਰਕੇ ਸ਼ਸਤਰ ਨਾਲ ਨਹੀਂ ਮਾਰਨਾ ਇਹਨੂੰ, ਇਹਨੂੰ ਆਪਣੇ ਮੁੱਕੇ ਦੇ ਵਾਰ ਨਾਲ ਹੀ ਮਾਰ ਕੇ ਖਤਮ ਕਰੀਏ, ਮੁਸ਼ਟ ਯੁੱਧ। ਹਾਂਜੀ,
ਏ ਪੀ ਖਰਿਓ ਨਿਰਾ ਯੁੱਧ ਰਹਿਓ,
ਨਾਲੇ ਸਾਡਾ ਵੀ ਨਿਯਮ ਹੈ, ਇਹ ਨਿਰਸ਼ਸਤਰ ਹੈ, ਇਹਦੇ ਕੋਲ ਤਲਵਾਰ ਕੋਈ ਨੀ, ਸ਼ਸਤਰ ਕੋਈ ਨੀ, ਅਸੀਂ ਕਟਾਰ ਨਾਲ ਇਹਨੂੰ ਮਾਰੀਏ, ਇਹ ਵੀ ਯੋਗ ਨੀ ਵੀ ਨਥੇ ਨੂੰ ਆਪਣੇ ਕਟਾਰ ਨਾਲ ਸ਼ਸਤਰ ਨਾਲ ਮਾਰੀਏ।
ਹਤਨ ਸ਼ਸਤਰ ਨੇ ਆਚੋ ਲਇਓ,
ਚੰਗੀ ਗੱਲ ਨਹੀਂ। ਨਾਲੇ ਸ਼ਸਤਰ ਵਾਲੇ ਨੂੰ ਮਾਰਨਾ ਵੀ ਨੀ ਚਾਹੁੰਦੇ, ਜੇ ਸ਼ਸਤਰ ਨਾਲ ਮਾਰ ਦਈਏ ਤੇ ਇਹ ਪਾਪੀ ਮੁਕਤ ਹੋ ਜਾਏਗਾ, ਤੇ ਜੇ ਨਥੇ ਨੂੰ ਵੀ ਮਾਰੀਏ ਤਾਂ ਵੀ ਗੱਲ ਨੀ ਬਣਦੀ, ਅਸੀਂ ਸ਼ਸਤਰ ਨਾਲ ਮਾਰੀਏ। ਇਸ ਕਰਕੇ ਸ਼ਸਤਰ ਤੋਂ ਬਿਨਾਂ ਹੀ ਇਹਨੂੰ ਮਾਰਨਾ ਕਰਮ ਚੰਦ ਨੂੰ। ਖਾਲਸਾ ਜੀ, ਇਹ ਰਣ ਭੂਮੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਵਿਚਾਰ ਕਰ ਰਹੇ, ਇੱਥੋਂ ਪਤਾ ਲੱਗਦਾ ਵੀ ਗੁੱਸੇ 'ਚ ਨਹੀਂ ਲੜ ਰਹੇ ਗੁਰਦੇਵ, ਵੀਰ ਰਸ ਵਿੱਚ ਲੜ ਰਹੇ ਨੇ। ਵੀਰ ਰਸ ਵਿੱਚ ਤੇ ਕ੍ਰੋਧ 'ਚ ਇਹ ਫਰਕ ਹੁੰਦਾ, ਕ੍ਰੋਧ ਸੋਚਣ ਨਹੀਂ ਦਿੰਦਾ, ਕ੍ਰੋਧ ਵਿਚਾਰ ਨਹੀਂ ਕਰਨ ਦਿੰਦਾ। ਵੀਰ ਰਸ ਉਹ ਹੁੰਦਾ ਵੀ ਕ੍ਰੋਧ ਤਾਂ ਹੈ ਪਰ ਨਾਲ ਵਿਚਾਰ ਵੀ ਹੈ, ਇਕੱਲਾ ਕ੍ਰੋਧ ਨਹੀਂ ਹੈ, ਵਿਚਾਰ ਤੇ ਹੋਸ਼ ਜਦੋਂ ਮਿਲ ਜਾਣ ਕ੍ਰੋਧ ਨਾਲ ਤੇ ਫਿਰ ਉਹ ਵੀਰ ਰਸ ਬਣਦਾ ਹੈ। ਹਾਂਜੀ,
ਬਲ ਕਰ ਗਈ ਬਾਹੋਂ ਗੁਰ ਤਬੇ,
ਸਤਿਗੁਰੂ ਜੀ ਨੇ ਉਹਦੇ ਹੱਥ 'ਚ ਵੀ ਮੁੱਠਾ ਸੀ ਉਹਨੇ ਸੁੱਟ ਦਿੱਤਾ, ਪਾਤਸ਼ਾਹ ਨੇ ਵੀ ਮੁੱਠਾ ਸੁੱਟ ਦਿੱਤਾ, ਢਾਲ ਗੁਰਦੇਵ ਦੇ ਪਹਿਲਾਂ ਹੀ ਮੋਢਿਆਂ ਤੇ ਸੀ। ਮਹਾਰਾਜ ਜੀ ਨੇ ਜਾ ਕੇ ਬਲ ਨਾਲੇ ਦੀ ਬਾਂਹ ਪਕੜ ਲਈ,
ਯਤਨ ਛੁੱਟਣ ਇਤ ਠਾਨਤ ਸਬੇ,
ਬਾਂਹ ਫੜ ਕੇ ਮਹਾਰਾਜ ਜੀ ਨੇ ਇੱਦਾਂ ਥੋੜੀ ਜੀ ਮਾੜੀ ਜੀ ਟੈਟ ਜੀ ਕੀਤੀ, ਏਦਾਂ ਥੋੜੀ ਜੀ ਘੁਮਾਈ, ਇਹ ਯਤਨ ਕਰਨ ਲੱਗਾ ਵੀ ਮੈਂ ਬਾਂਹ ਛੜਾ ਲਾਂ। ਸਤਿਗੁਰਾਂ ਦੇ ਹੱਥ ਚੋਂ ਬਾਂਹ ਕਿੱਥੇ ਛੜਾ ਲਏ, ਗੁਰਦੇਵ ਜਦੋਂ ਪੈਂਦੇ ਖਾਂ ਏਡਾ ਬਲੀ ਸੀ ਵੀ ਦੋ ਭਿੜ ਦੇ ਸਾਨਾਂ ਨੂੰ ਸਿੰਘਾਂ ਨੂੰ ਪਕੜ ਕੇ ਪਿੱਛੇ ਚੱਕ ਧੱਕ ਦਿੰਦਾ ਸੀ, ਲੋਹੇ ਦੀ ਢਾਲ ਕਾਗਜ਼ ਵਾਂਗੂ ਪਾੜ ਦਿੰਦਾ ਸੀ, ਵੱਡੇ ਵੱਡੇ ਪਹਿਲਵਾਨ ਉਹਨਾਂ ਨੂੰ ਹਰਾ ਕੇ ਚਿੱਤ ਕਰ ਦਿੰਦਾ ਸੀ। ਤੇ ਜਦੋਂ ਛੇਵੇਂ ਪਾਤਸ਼ਾਹ ਨੇ ਜਾਣਾ ਨਾ ਕਮਰ ਕੱਸਾ ਕਰਕੇ, ਆ ਪੈਂਦੇ ਹੁਣ ਆਪਾਂ ਦੋ ਹੱਥ ਕਰੀਏ, ਉਸ ਪੈਂਦੇ ਖਾਂ ਨੂੰ ਇੱਕ ਅੱਖ ਦੇ ਫੋਰ ਦੇ ਵਿੱਚ ਹੀ ਪਟਕੀਰ ਕੇ ਜ਼ਮੀਨ ਤੇ ਸੁੱਟ ਦਿਆ ਕਰਦੇ ਸੀ, ਇੰਨਾ ਬਲ ਛੇਵੇਂ ਪਾਤਸ਼ਾਹ ਦੇ ਭੁਜ ਦੰਡਿਆਂ 'ਚ। ਤੇ ਉਸ ਬਾਂਹ ਨਾਲ ਕਰਮ ਚੰਦ ਦੀ ਬਾਂਹ ਫੜ ਲਈ, ਕਰਮ ਚੰਦ ਕਹੇ ਖੱਬੇ ਹੱਥ ਨਾਲ ਹੀ ਫੜੀ ਬਾਂਹ, ਹਾਲੇ ਪਾਤਸ਼ਾਹ ਸੱਜਾ ਹੱਥ ਨਹੀਂ ਵਰਤਿਆ, ਇਹ ਛੁਡਾਵੇ ਬਾਂਹ ਪਰ ਕਿਵੇਂ ਛੁਡਾ ਸਕਦਾ ਸੀ ਮਹਾਰਾਜ ਜੀ ਦੇ ਹੱਥੋਂ।
ਜਿਮ ਗਜ ਸੁੰਡ ਬਿਖੀ ਗੈ ਵਾਵੇ,
ਕਹਿੰਦੇ ਜਿਵੇਂ ਕੋਈ ਹਾਥੀ ਆਪਣੀ ਸੁੰਡ ਦੇ ਵਿੱਚ ਕਿਸੇ ਜਾਨਵਰ ਨੂੰ ਫੜ ਲੈ ਨਾ, ਉਹ ਏਦਾਂ ਪਚਕੀ ਘੁੱਟਦਾ ਨਾ ਸੁੰਡ ਦੇ ਵਿੱਚ, ਮਜਾਲ ਹੈ ਵੀ ਉਹ ਆਪਣੀ ਸੁੰਡ ਨੂੰ ਢਿੱਲਾ ਕਰਦਾ, ਉਸ ਜਾਨਵਰ ਨੂੰ ਨਹੀਂ ਛੱਡਦਾ।
ਬੌਰੇ ਅੰਗ ਨਿਜ ਸਸਾ ਛੁਡਾਵੇ,
ਫਿਰ ਸਹਾ ਫੜਿਆ ਹੋਵੇ, ਉਹ ਵੀ ਸਹਾ ਹਾਥੀ ਨੇ ਸੁੰਡ ਚ ਸਹਾ ਫੜਾ ਫੜਿਆ, ਉਹ ਤਾਂ ਸ਼ੇਰ ਨੂੰ ਫੜ ਲੈ ਨਹੀਂ ਹਿੱਲਣ ਦਿੰਦਾ। ਜੇ ਸਹਾ ਫੜਿਆ ਹੋਵੇ ਹਾਥੀ ਨੇ ਸੁੰਡ ਚ ਤੇ ਭਲਾ ਦੱਸੋ ਸਹੇ ਦਾ ਕੀ ਬਣੂ। ਕਹਿੰਦੇ ਇਨ ਬੇਨੋਈ ਹਾਲਾਤ ਕਰਮ ਚੰਦ ਦੇ ਬਣੇ ਪਏ ਨੇ ਜਦੋਂ ਸਤਿਗੁਰਾਂ ਦੀ ਬਾਂਹ ਪਕੜੀ ਖੱਬੇ ਹੱਥ ਨਾਲ।
ਜੋਰ ਮਰੋੜ ਤੋਰ ਕਰ ਰਹੇ ਹੋ,
ਇਹਨੇ ਬਥੇਰਾ ਜ਼ੋਰ ਲਾਇਆ ਮਰੋੜ ਮਰੋੜ ਕੇ ਖਿੱਚੇ ਬਾਂਹ, ਪਰ ਪਾਤਸ਼ਾਹ ਮਾੜਾ ਜਿਹਾ ਏਦਾਂ ਟੈਟ ਕਰ ਦਿਆ ਕਰਨ, ਇਕਦਮ ਇਹਦੀ ਚੀਕ ਜੀ ਨਿਕਲ ਜਾ ਕਰੇ।
ਮੋਚਨ ਹੱਥ ਨ ਕਿਉਂ ਹੂੰ ਲਇਓ,
ਬਥੇਰਾ ਤੜਫਿਆ, ਬਥੇਰੇ ਹੱਥ ਪੈਰ ਮਾਰੇ, ਬਥੇਰਾ ਦੂਜੇ ਹੱਥ ਨਾਲ ਧੱਕੇ ਲੱਤਾਂ ਮਾਰੇ, ਪਰ ਪਾਤਸ਼ਾਹ ਦੇ ਹੱਥੋਂ ਹੱਥ ਨਹੀਂ ਛੁਡਾ ਸਕਿਆ।
ਦੁਤੀਏ ਹੱਥ ਤੇ ਓਜ ਦਿਖਾਵਤ,
ਦੂਜੇ ਹੱਥ ਦੇ ਨਾਲ ਆਪਣਾ ਬਲ ਵਿਖਾਉਂਦਾ ਜਿਹੜਾ ਖਾਲੀ ਹੈ।
ਸ਼ੀਰ ਅੰਕ ਜਿਉ ਮ੍ਰਿਗ ਉਤਲਾਵਤ,
ਏਦਾਂ ਤੜਫਦਾ ਮਹਾਰਾਜ ਜੀ ਦੇ ਹੱਥ ਵਿੱਚ ਫੜਿਆ, ਇਹਦਾ ਹੱਥ ਫੜਿਆ ਪਾਤਸ਼ਾਹ ਦੇ ਗ੍ਰਿਫਤ ਵਿੱਚ, ਕਹਿੰਦੇ ਜਿਵੇਂ ਸ਼ੇਰ ਨੇ ਹਿਰਨ ਨੂੰ ਨੀ ਫੜਿਆ ਹੁੰਦਾ ਪੰਜਿਆਂ ਥੱਲੇ ਦੱਬਿਆ ਹੋਵੇ ਤੇ ਹਿਰਨ ਥੱਲੇ ਮਛਲੀ ਜੀ ਜਾਂਦਾ ਤੜਫੀ ਜਿਹਾ ਜਾਂਦਾ ਤੇ ਆਪਣਾ ਆਪ ਛਡਾਉਣਾ ਚਾਹੁੰਦਾ, ਏਦਾਂ ਇਹ ਤੜਫ ਰਿਹਾ ਹਿਰਨ ਵਾਂਗੂ।
ਤਬ ਸਤਿਗੁਰ ਗੈ ਕੈ ਕਰ ਦਾਈ,
ਪਾਤਸ਼ਾਹ ਨੇ ਫਿਰ ਸੱਜੇ ਹੱਥ ਵਿੱਚ ਵੀ ਇਹਦੀ ਬਾਂਹ ਪਕੜ ਲਈ।
ਅਲਪ ਪਾਰ ਲਖ ਲੀਨੀ ਉਠਾਏ,
ਥੋੜਾ ਜਿਹਾ ਭਾਰ ਸੀ ਕਰਮ ਚੰਦ ਦਾ, ਮਹਾਰਾਜ ਜੀ ਨੇ ਇੱਦਾਂ ਬਾਹਾਂ ਤੋਂ ਪਕੜ ਕੇ ਉੱਪਰ ਨੂੰ ਚੱਕ ਲਿਆ, ਇਹਨੂੰ ਤੋਲ ਦਿੱਤਾ ਉੱਪਰ ਨੂੰ।
ਕਰਿਓ ਪ੍ਰਮਾਵਨ ਕੀਤਕ ਫੇਰੀ,
ਪਾਤਸ਼ਾਹ ਨੇ ਇੱਦਾਂ ਬਾਹਾਂ ਤੋਂ ਪਕੜ ਕੇ ਨਾ ਉੱਤੇ ਨੂੰ ਚੁੱਕ ਕੇ ਜਿਵੇਂ ਘੁਮੱਟੀ ਨੀ ਲੈਂਦੇ ਏਦਾਂ ਪਕੜ ਕੇ ਮਹਾਰਾਜ ਨੇ ਘੁੰਮ ਕੇ ਇਹਨੂੰ ਘੁਮਾਇਆ ਚੰਗੀ ਤਰ੍ਹਾਂ, ਪੰਜ ਚਾਰ ਪਾਤਸ਼ਾਹ ਨੇ ਗੇੜੇ ਜੇ ਕੱਢੇ, ਇਹ ਨਾਲ ਨਾਲ ਹੀ ਫਿਰੀ ਜਾਵੇ ਘੁੰਮੀ ਜਾਵੇ।
ਛਿਤ ਪਸਾਰ ਕਰ ਦੀਨਸ ਗੇਰੇ,
ਅਖੀਰ ਨੂੰ ਜਦੋਂ ਏਦਾਂ ਘੁਮਾਇਆ ਨਾ ਬੜੇ ਜ਼ੋਰ ਨਾਲ ਪਾਤਸ਼ਾਹ ਨੇ, ਪੰਜ ਚਾਰ ਜੀਆਂ ਭਮਾਟੀਆਂ ਲਈਆਂ ਗੁਰਦੇਵ ਨੇ, ਫਿਰ ਜ਼ੋਰ ਨਾਲ ਏਦਾਂ ਹੀ ਮੂਧੜੇ ਮੂੰਹ ਸੀ ਨਾ ਦੋਵੇਂ ਬਾਹਾਂ ਇਹਦੀਆਂ ਫੜੀਆਂ, ਏਦਾਂ ਘੁਮਾਇਆ ਜ਼ੋਰ ਨਾਲ ਪਟਕੀਰ ਕੇ ਜ਼ਮੀਨ ਤੇ ਸੁੱਟਿਆ ਗੁਰੂ ਹਰਗੋਬਿੰਦ ਸਾਹਿਬ ਨੇ।
ਫੂਟ ਗਏ ਉਹ ਸਿਰ ਚੂਰਨ ਅੰਗ,
ਇਹਨੇ ਜ਼ੋਰ ਨਾਲ ਸੁੱਟਿਆ ਵੀ ਇਹਦਾ ਸਿਰ ਜ਼ਮੀਨ ਤੇ ਵੱਜਾ ਤੇ ਟੁੱਟ ਗਿਆ, ਜਿਹੜੀ ਆ ਗਰਦਨ ਵਾਲੀ ਹੱਡੀ ਹੁੰਦੀ ਉਹ ਟੁੱਟ ਗਈ, ਪਸਲੀਆਂ ਟੁੱਟ ਗਈਆਂ, ਸਰੀਰ ਮਨ ਨੂੰ ਜਿਵੇਂ ਚੂਰਨ ਹੋ ਗਿਆ ਹੋਵੇ ਏਦਾਂ ਜ਼ਮੀਨ ਤੇ ਵੱਜਾ।
ਤਨ ਕੀ ਸੰਦ ਛੁੱਟੀ ਸਰਬੰਗ,
ਇਹਦੇ ਸਰੀਰ ਦੇ ਜਿੰਨੇ ਜੋੜ ਜਾੜ ਸੀ ਨਾ ਸਾਰੇ ਖੁੱਲ ਗਏ, ਜਿੰਨੇ ਜੋੜ ਸੀ ਮੋਢਿਆਂ ਦੇ ਜੋੜ, ਛਾਤੀ ਦੇ ਜੋੜ, ਸਾਰੇ ਜੋੜ, ਹੱਡੀਆਂ ਜਿੰਨੀਆਂ ਹੁੰਦੀਆਂ ਪਰ 200-400 ਜੋ ਵੀ ਹੋਣ ਅੰਦਰ, ਸਾਰੀਆਂ ਖਿੰਡ ਗਈਆਂ, ਟੁੱਟ ਗਈਆਂ, ਔਰ ਇਹਦੇ ਸਰੀਰ ਚੋਂ ਪ੍ਰਾਣ ਉਡਨ ਪੰਖੇਰੂ ਹੋ ਗਏ।
ਇਮ ਬਿਨਾਸ ਗਨ ਸ਼ਤਰੂ ਕਰਕੇ,
ਇਉਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਜਿਹੜਾ ਇਹ ਅਖੀਰਲਾ ਸ਼ਤਰੂ ਸੀ ਉਹਨੂੰ ਵੀ ਰਣ ਭੂਮੀ ਚ ਮਾਰ ਕੇ ਖਤਮ ਕਰ ਦਿੱਤਾ।
ਪੁਨ ਚੋਂ ਦਿਸ਼ਮੇ ਭਲੀ ਨਿਹਰ ਕੇ,
ਫਿਰ ਚਾਰੇ ਪਾਸੇ ਮਹਾਰਾਜ ਜੀ ਨੇ ਨਿਗਾਹ ਮਾਰੀ, ਵੇਖਿਆ ਕਿੱਥੇ ਕੀ ਹੋ ਰਿਹਾ।
ਰਿਓ ਨ ਕੋਈ ਲੜਬੇ ਜੋਗ,
ਪਾਤਸ਼ਾਹ ਚਾਹੁੰਦੇ ਆ ਵੀ ਹਾਲੇ ਹੋਰ ਵੀ ਆ ਜੇ ਕੋਈ ਤੇ ਲੜੀਏ, ਹਾਲੇ ਤਾਂ ਸਰੀਰ ਮਾੜਾ ਮਾੜਾ ਤੱਤਾ ਹੀ ਹੋਇਆ ਸੀ ਛੇਵੇਂ ਪਾਤਸ਼ਾਹ ਦਾ, ਮਾੜਾ ਮਾੜਾ ਗਰਮੀ ਜੇ ਵਿੱਚ ਹੀ ਆਇਆ ਸੀ, ਸੱਜੇ ਖੱਬੇ ਵੇਖਿਆ ਵੀ ਕੋਈ ਹੋਰ ਆ ਜੇ ਤੇ ਉਹ ਨਾਲ ਵੀ ਲੜੀਏ, ਪਰ ਕੋਈ ਨਹੀਂ ਸੀ, ਤਿੰਨ ਜਣੇ ਸੀ, ਤਿੰਨੇ ਹੀ ਗੁਰਦੇਵ ਦੇ ਚਰਨਾਂ ਦੇ ਵਿੱਚ ਮਰੇ ਪਏ, ਮਿੱਟੀ ਤੇ ਖਾਕ ਛਾਣ ਰਹੇ ਨੇ।
ਹੋਤੇ ਜੀਤ ਕੁਛ ਭਾਗੇ ਲੋਗ,
ਜਿਹੜੇ 2-4 ਆਲੇ ਦੁਆਲੇ ਜਿਉਂਦੇ ਖੜੇ ਵੇਖਦੇ ਸੀ ਉਹ ਭੱਜ ਗਏ ਗੁਰੂ ਹਰਗੋਬਿੰਦ ਸਾਹਿਬ ਦਾ ਇਹ ਵਿਕਰਾਲ ਰੂਪ ਵੇਖ ਕੇ, ਕਾਇਰ ਬਣ ਕੇ, ਗੀਦੀ ਬਣ ਕੇ।
ਭਇਓ ਅੰਧੇਰਾ ਦ੍ਰਿਸ਼ਟ ਨਾ ਪਰੇ,
ਤੈਨੂੰ ਹਨੇਰਾ ਪੈ ਗਿਆ, ਹੁਣ ਦਿਸਦਾ ਵੀ ਨੀ ਪਿਆ, ਦੂਰ ਤਾਈ ਅੰਧਕਾਰ ਪਸਰ ਗਿਆ।
ਜੈ ਕੈ ਤੁਰਕ ਤਰਾਸ ਕੋ ਤਰੇ,
ਜਿਹੜੇ ਤੁਰਕ ਬਚ ਗਏ ਜਿੱਥੇ ਕਿੱਥੇ, ਹੁਣ ਡਰ ਗਏ, ਉਹਨਾਂ ਨੂੰ ਵੀ ਪਤਾ ਨਾ ਲੱਗੇ ਵੀ ਕੀ ਹੋ ਰਿਹਾ ਹਨੇਰੇ ਵਿੱਚ, ਵੀ ਖਬਰੇ ਮਰਿਆ ਅਬਦੁਲ ਖਾਨ ਕਿ ਨਹੀਂ ਮਰਿਆ। ਜਿਨ੍ਹਾਂ ਨੇ ਵੇਖਿਆ ਉਹਨਾਂ ਨੂੰ ਜਾ ਕੇ ਦੱਸਿਆ ਵੀ ਮਰ ਗਏ ਤਿੰਨੇ ਹੀ, ਰਤਨ ਚੰਦ ਵੀ, ਕਰਮ ਚੰਦ ਵੀ, ਅਬਦੁਲ ਖਾਨ ਵੀ।
ਸੂਬਾ ਮਰਿਓ ਜਾਨ ਸਭ ਲੀਨੋ,
ਜਦੋਂ ਪਤਾ ਲੱਗ ਗਿਆ ਸਭ ਨੂੰ ਵੀ ਸੂਬਾ ਜਲੰਧਰ ਮਾਰਿਆ ਗਿਆ।
ਜੀਤ ਸ਼ੇਖ ਪਾਗੇ ਡਰ ਚੀਨੋ,
ਜਿਹੜੇ ਜਿਉਂਦੇ ਬਚੋ ਨਾ ਆਖਿਆ ਭੱਜੋ ਵੀ ਭੱਜੋ, ਆਪਣੇ ਪੈਰ ਸਲਾਮਤ ਨੇ, ਦੌੜ ਚੱਲੋ ਰਣ ਭੂਮੀ ਛੱਡ ਕੇ, ਹਨੇਰੇ ਦਾ ਫਾਇਦਾ ਉਠਾਓ, ਜੇ ਚਾਨਣੇ ਤੱਕ ਜੇ ਮਾੜੀਆਂ ਮੋਟੀਆਂ ਮਸ਼ਾਲਾਂ ਜਾਗ ਗਈਆਂ ਨਾ ਫਿਰ ਆਪਾਂ ਵੀ ਨੀ ਜਾ ਪਾਉਣਾ, ਭੱਜ ਚੱਲੋ ਨੱਠ ਚੱਲੋ। ਜਦੋਂ ਜੰਗ ਹੋਇਆ ਸੀ ਨਾ ਦਰਾ ਖੈਬਰ ਦੇ ਰਾਹ ਤੇ, ਨਸ਼ਹਿਰੇ ਦਾ ਜੰਗ, ਅਕਾਲੀ ਬਾਬਾ ਫੂਲਾ ਸਿੰਘ ਜੀ ਮਹਾਂਪੁਰਖ ਲੜੇ ਸੀ, ਉਸ ਜੰਗ ਦੇ ਵਿੱਚੋਂ ਇੱਕ ਗਾਜੀ ਉਹ ਰਣ ਭੂਮੀ ਨੂੰ ਛੱਡ ਕੇ ਨਾ ਜਿਉਂ ਭੱਜਿਆ ਗਿਆ ਅਫਗਾਨਿਸਤਾਨ, ਅਫਗਾਨਿਸਤਾਨ ਦੇ ਨਵਾਬ ਦੀ ਕਚਹਿਰੀ 'ਚ ਪਹੁੰਚਿਆ। ਉਹਦੀ ਕਚਹਿਰੀ 'ਚ ਜਾ ਕੇ ਨਵਾਬ ਨੂੰ ਮੱਥਾ ਟੇਕਣਾ ਸੀ, ਸਜਦਾ ਉਹਨੂੰ ਨਹੀਂ ਸੀਸ ਝੁਕਾਇਆ, ਆਪਣੇ ਥੱਲੇ ਬਹਿ ਕੇ ਨਾ ਜ਼ਮੀਨ 'ਤੇ ਆਪਣੇ ਪੈਰਾਂ ਨੂੰ ਇੱਦਾਂ ਦਾ ਮੱਥਾ ਟੇਕੀ ਜੇ ਧੰਨਵਾਦ ਤੁਹਾਡਾ ਪੈਰੋ ਧੰਨਵਾਦ। ਉਹ ਸੂਬਾ ਅਫਗਾਨਿਸਤਾਨ ਕਹੇ ਗਾਜੀ ਸਾਹਿਬ ਇਹ ਕੀ ਕੀਤਾ ਜੇ, ਇਹ ਕੀ ਕਰਦੇ? ਕਹਿੰਦਾ ਇਹਨਾਂ ਦੀ ਬਦੌਲਤ ਆਇਆ, ਭੱਜ ਕੇ ਜੇ ਨਾ ਹੁੰਦੇ ਤੇ ਅਕਾਲੀ ਫੂਲਾ ਸਿੰਘ ਨੇ ਮਾਰ ਦੇਣਾ ਸੀ, ਇਹਨਾਂ ਦੀ ਬਦੌਲਤ ਆਇਆ ਭੱਜ ਕੇ। ਫਿਰ ਬੋਲਾ ਪੁੱਛਦਾ ਅਫਗਾਨਿਸਤਾਨ ਦਾ ਸੂਬੇਦਾਰ, ਕਹਿੰਦਾ ਗਾਜੀ ਮੈਂ ਸੁਣਿਆ ਵੀ ਉੱਥੇ ਨਸ਼ਹਿਰੇ ਦੇ ਨੇੜੇ ਬੜਾ ਵੱਡਾ ਕਿਲਾ, ਤੁਸੀਂ ਕਿਲੇ ਚ ਆਕੀ ਹੋ ਕੇ ਕਿਉਂ ਨਹੀਂ ਲੜੇ? ਕਹਿੰਦਾ ਜੀ ਜਿੱਡਾ ਵੱਡਾ ਮਰਜ਼ੀ ਕਿਲਾ ਉਹ ਤੁਸੀਂ ਇੱਥੇ ਲਿਆ ਸਕਦੇ ਹੋ ਅਫਗਾਨਿਸਤਾਨ। ਕਹਿੰਦਾ ਉਹ ਇੱਥੇ ਕਿਵੇਂ ਆ ਜਾਏਗਾ, ਵੀ ਉਹਨੂੰ ਕਿਹੜਾ ਪੈਰ ਲੱਗੇ? ਕਹਿੰਦਾ ਲੱਗ ਜਾਣਗੇ। ਉਹ ਕਿਵੇਂ? ਕਹਿੰਦੇ ਤੁਸੀਂ ਉਹ ਚਾਰ ਭਰਾ, ਤੁਹਾਨੂੰ ਚਾਰਾਂ ਨੂੰ ਕਿਲੇ ਦੀਆਂ ਚਾਰਾਂ ਕੰਧਾਂ ਨਾਲ ਬੰਨ੍ਹ ਦਿਆਂਗੇ, ਉੱਧਰੋਂ ਕਹਿ ਦਿਆਂਗੇ ਫੂਲਾ ਸਿੰਘ ਹੋਣਾ ਨੂੰ ਵੀ ਆ ਜਾਓ, ਜਦੋਂ ਨਾ ਆਉਣਾ ਤੁਸੀਂ ਲੜਨਾ ਥੋੜ੍ਹੀ ਹੈ, ਜਿਵੇਂ ਮੈਂ ਆਇਆ ਭੱਜ ਕੇ ਇੱਦਾਂ ਤੁਸੀਂ ਚੌਂ ਭਰਾਵਾਂ ਨੇ ਭੱਜਣਾ, ਤੁਹਾਡੇ ਨਾਲ ਕਿਲਾ ਵੀ ਖਿੱਚਿਆ ਖਿੱਚਿਆ ਇੱਥੇ ਅਫਗਾਨਿਸਤਾਨ ਪਹੁੰਚ ਜਾਣਾ। ਉਹ ਬੜਾ ਹੈਰਾਨ ਹੋਇਆ, ਕਹਿੰਦਾ ਗਾਜੀ ਇੰਨਾ ਡਰ ਗਿਆ? ਇੱਦਾਂ ਲੜਦੇ ਆ ਸਿੰਘ, ਇੰਨੇ ਦਲੇਰੀ ਨਾਲ ਲੜਦੇ ਆ? ਜੇ ਕਿਤੇ ਜਿਹਾਦ ਹੋਇਆ, ਜਿਹਾਦ ਦੇ ਨਾਂ ਤੇ ਲੜਨਾ ਪਿਆ ਤੇ ਲੜੇਗਾ ਨਹੀਂ ਤੂੰ? ਕਹਿੰਦਾ ਲੜਾਂਗਾ, ਜੇ ਗੱਲ ਜਿਹਾਦ ਦੀ ਹੋਵੇਗੀ ਫਿਰ ਥੋੜ੍ਹੀ ਪਿੱਛੇ ਹਟਾਂਗਾ, ਜਿਹਾਦ ਦੇ ਨਾਂ ਤੇ ਲੜਾਂਗੇ ਪਰ ਇੱਕ ਸ਼ਰਤ ਤੇ ਲੜਾਂਗਾ, ਇੱਕ ਸ਼ਰਤ ਤੇ। ਕਹਿੰਦਾ ਕੀ ਸ਼ਰਤ? ਕਹਿੰਦਾ ਏਡਾ ਵੱਡਾ ਬਰਛਾ ਹੋਵੇਗਾ ਮੇਰੇ ਹੱਥ ਵਿੱਚ ਜਿਹਦਾ ਅਗਲਾ ਸਿਰਾ ਅੰਮ੍ਰਿਤਸਰ ਸ਼ਹਿਰ 'ਚ ਤੇ ਪਿਛਲਾ ਅਫਗਾਨਿਸਤਾਨ 'ਚ ਹੋਵੇ, ਫਿਰ ਲੜਾਂਗਾ। ਜੇ ਕਹੇ ਵੀ ਉਹਨਾਂ ਦੇ ਸਾਹਮਣੇ ਜਾ ਕੇ ਰਣ ਭੂਮੀ 'ਚ ਅੱਖਾਂ 'ਚ ਅੱਖਾਂ ਪਾ ਕੇ ਲੜਾਂ, ਕਹਿੰਦਾ ਫਿਰ ਤੇ ਮੈਂ ਜਿਹਾਦ ਦੇ ਨਾਂ 'ਤੇ ਵੀ ਨਹੀਂ ਲੜਨਾ। ਇਹ ਸੀ ਖਾਲਸੇ ਦੀ ਤੇਗ ਦੇ ਜ਼ੋਰ। ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਵੇਖਿਆ ਨਾ ਇਹਨਾਂ ਨੇ, ਵੇਖਿਆ ਵੀ ਹੁਣ ਜੰਗ ਦੇ ਵਿੱਚ ਅਬਦੁਲ ਖਾਨ ਮਾਰਿਆ ਗਿਆ, ਬਾਕੀ ਕਹਿੰਦੇ ਭੱਜ ਚੱਲੋ, ਆਪਣੀਆਂ ਲੱਤਾਂ ਹਾਲੇ ਸਲਾਮਤ ਨੇ, ਨਹੀਂ ਤਾਂ ਰਹਿਣੀਆਂ ਕੋਈ ਨਹੀਂ, ਦੌੜ ਚੱਲੋ ਛੇਤੀ ਨਾਲ ਰਣ ਭੂਮੀ ਚੋਂ ਭੱਜ ਗਏ।
ਸਨੇ ਸਨੇ ਕਾਇਰ ਜਬ ਭਾਗੇ,
ਜਿਹੜੇ ਕਾਇਰ ਸੀ ਉਹ ਭੱਜ ਗਏ।
ਵਿਦਿਆ ਦੇਖਤ ਨੈ ਰਿਪਿਆ ਗੇ,
ਬਾਬਾ ਵਿਧੀ ਚੰਦ ਸਾਹਿਬ ਹੋਣੀ ਲੜ ਰਹੇ ਸੀ, ਜਿਹੜੇ ਅਗਲੇ ਅਗਲੇ ਮਾਰੇ, ਕਹਿੰਦੇ ਬਾਕੀ ਕਿੱਥੇ ਚਲੇ ਗਏ, ਬਾਕੀ ਲੜਨ ਤੋਂ ਪਹਿਲਾਂ ਹੀ ਭੱਜ ਗਏ। ਵੇਖਿਆ ਬਾਬਾ ਵਿਧੀ ਚੰਦ ਸਾਹਿਬ ਨੇ ਵੀ ਮੈਦਾਨ ਖਾਲੀ ਹੋ ਗਿਆ, ਹੁਣ ਕੋਈ ਲੜਨ ਵਾਲਾ ਨਹੀਂ ਦਿਸਦਾ।
ਗੁਰਸੁਧ ਇਤ ਪਾਛੇ ਕੋ ਮੁਰਿਓ,
ਪਾਤਸ਼ਾਹ ਦੀ ਖਬਰ ਜਾਣ ਕੇ ਵੀ ਪਿੱਛੇ ਗੁਰੂ ਸਾਹਿਬ ਨੇ ਬਾਬਾ ਵਿਧੀ ਚੰਦ ਸਾਹਿਬ ਆਏ।
ਸਨੇ ਸਨੇ ਆਵਤੇ ਤੁਰਿਓ,
ਮਹਾਰਾਜ ਜੀ ਕੋਲ ਆਏ ਸਹਿਜੇ ਸਹਿਜੇ।
ਇਤ ਸਤ ਗੁਰ ਸ਼੍ਰਮ ਕੋ ਕੁਛ ਠਾਨ,
ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਤਿੰਨਾਂ ਨੂੰ ਮਾਰ ਕੇ
ਬੈਠ ਗਏ ਤਿਸ ਹੀ ਰਣ ਥਾਨ,
ਉਸੇ ਰਣ ਭੂਮੀ ਚ ਇੱਕ ਛੋਟਾ ਜਿਹਾ ਟਿੱਬਾ ਜਿਹਾ ਸੀ ਜਿਵੇਂ ਕੋਈ ਜ਼ਮੀਨ ਦਾ ਹੁੰਦਾ, ਉਹਦੇ ਤੇ ਮਹਾਰਾਜ ਜੀ ਏਦਾਂ ਵੀਰ ਆਸਣ ਦੇ ਉੱਤੇ ਬੈਠ ਗਏ।
ਤੀਨੋ ਮਰੇ ਨਿਕਟ ਹੀ ਪਰੇ,
ਨਾਲ ਇੱਕ ਪਾਸੇ ਰਤਨ ਚੰਦ ਮਰਿਆ ਪਿਆ, ਸਾਹਮਣੇ ਕਰਮ ਚੰਦ ਮਰਿਆ ਪਿਆ, ਸੱਜੇ ਬੰਨੇ ਸੂਬਾ ਜਲੰਧਰ ਅਬਦੁਲ ਖਾਨ ਮਰਿਆ ਪਿਆ।
ਤਿੰਨਕੇ ਬੀਚ ਸਤ ਗੁਰ ਥਿਰੇ,
ਉਹਨਾਂ ਤਿੰਨਾਂ ਦੇ ਵਿੱਚ ਸਤਿਗੁਰੂ ਜੀ ਰਣ ਭੂਮੀ ਦੇ ਮੈਦਾਨ ਚ ਬੈਠੇ ਹਨ।
ਅਵਨੀ ਗਗਨ ਮੈਂ ਤਮ ਬਿਸਤਾਰਾ,
ਇਹਨਾਂ ਨੂੰ ਧਰਤੀ ਤੇ ਆਕਾਸ਼ ਵਿੱਚ ਹਨੇਰਾ ਛਾ ਗਿਆ।
ਨਹੀਂ ਨਿਕਟ ਹੀ ਪਰੇ ਨਿਹਾਰਾ,
ਤਾਂ ਨੇੜੇ ਵੀ ਨਜ਼ਰ ਨਹੀਂ ਆਉਂਦਾ ਇੰਨਾ ਹਨੇਰਾ।
ਚਲਨ ਤੁਪੰਗ ਸਕਲ ਹਟ ਰਹੀ,
ਬੰਦੂਕਾਂ ਚੱਲਣੀਆਂ ਬੰਦ ਹੋ ਗਈਆਂ।
ਤੁਰਕ ਤਰਾਸ ਕਰ ਬੋਲਤ ਨਹੀਂ,
ਜਿਹੜਾ ਕੋਈ ਤੁਰਕ ਭੱਜਿਆ ਵੀ ਫਿਰੇ ਨਾ ਰਣ ਭੂਮੀ ਜੋ ਡਰਦੇ ਮਾਰੀ ਨਾ ਬੋਲਣ, ਔਲੀ ਔਲੀ ਖਿਸਕਣ ਲੱਗੇ ਵੀ ਕਿਤੇ ਸਿੱਖ ਨਾਲ ਸਾਡਾ ਕੋਈ ਟਾਕਰਾ ਨਾ ਹੋ ਜਾਏ।
ਹਟੇ ਸਕਲ ਨਿਜ ਨਿਜ ਪਸ਼ਚਾਤ,
ਪਿੱਛੇ ਨੂੰ ਹਟ ਕੇ ਜਿਹੜੇ ਬਚੇ ਰਣ ਭੂਮੀ ਵਿੱਚ,
ਰੋਰਾ ਮਚਤ ਭਇਓ ਸਭ ਸ਼ਾਂਤ,
ਜਿਹੜਾ ਰੌਲਾ ਪਿਆ ਸੀ ਸਾਰੇ ਦਿਨ ਦਾ, ਚੀਖ ਝਿਆੜਾ ਪਿਆ ਹੋਇਆ ਸੀ, ਇੱਕਦਮ ਸ਼ਾਂਤੀ ਵਰਤ ਗਈ, ਕਿਉਂਕਿ ਹਮੇਸ਼ਾ ਜੰਗ ਤੋਂ ਬਾਅਦ ਹੀ ਸ਼ਾਂਤੀ ਆਉਂਦੀ ਹੈ। ਕਲਗੀਧਰ ਪਾਤਸ਼ਾਹ ਦੀ ਇਹ ਥਿਉਰੀ ਹੈ। ਮਹਾਰਾਜ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆ, ਖਾਲਸਾ ਜੀ ਲੜੇ ਬਿਨਾਂ ਸ਼ਾਂਤੀ ਬਹਾਲ ਨਹੀਂ ਕੀਤੀ ਜਾ ਸਕਦੀ। ਗੁਰਦੇਵ ਦੇ ਬਚਨ ਨੇ ਦਸਮ ਗ੍ਰੰਥ ਸਾਹਿਬ ਦੀ ਬਾਣੀ ਦੇ ਉਗਰਦੰਤੀ ਬਾਣੀ ਚ ਗੁਰਦੇਵ ਬਚਨ ਕਰਦੇ, ਜੁੱਧ ਕਰੇ ਤਬ ਸ਼ਾਂਤ, ਸ਼ਾਂਤੀ ਉਦੋਂ ਬਹਾਲ ਹੁੰਦੀ ਜਦੋਂ ਲੜਿਆ ਜਾਏ, ਯੁੱਧ ਕੀਤਾ ਜਾਏ। ਤੋ ਯੁੱਧ ਤੋਂ ਬਾਅਦ ਸਾਰਾ ਦਿਨ ਕਿਵੇਂ ਜੰਗ ਹੋਇਆ, ਕਿੰਨੀਆਂ ਇੱਕਦਮ, ਹੁਣ ਇਸ ਵੇਲੇ ਬਿਲਕੁਲ ਸ਼ਾਂਤੀ, ਹੁਣ ਕੋਈ ਸਾਹ ਵੀ ਲਵੇ ਤੇ ਸੁਣਾਈ ਦਿੰਦਾ, ਇੰਨੀ ਸ਼ਾਂਤੀ ਵਰਤ ਗਈ।
ਜਾਣਿਓ ਪਰੇ ਨਹੀਂ ਕਿਤ ਕੋਏ,
ਵੇਖਿਆ ਵੀ ਹੁਣ ਕੋਈ ਨਹੀਂ ਰਿਹਾ ਨੇੜੇ ਮਲੇਛ,
ਦੂਰ ਦੂਰ ਲੋ ਹਟ ਥਿਰ ਹੋਏ,
ਜਿਹੜੇ ਸੀਗੇ ਵੀ ਉਹ ਦੂਰ ਦੂਰ ਹਟ ਕੇ ਪਿੱਛੇ ਨੂੰ ਚਲੇ ਗਏ।
ਦੋਹਰਾ ਵਿਧੀ ਚੰਦ ਤੇ ਪਰੇ ਸਿੱਖ, ਫਤਿਹ ਗੁਰੂ ਕੀ ਜਾਨ।
ਬਹਾਦਰ ਬਾਬਾ ਵਿਧੀ ਚੰਦ ਸਾਹਿਬ ਤੇ ਜਿੰਨੇ ਸਿੱਖ ਸਨ ਸਭ ਨੇ ਜਾਣ ਲਈ ਜਾਣ ਲਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੰਗ ਦੇ ਮੈਦਾਨ ਚ ਫਤਿਹ ਹੋ ਗਈ ਹੈ, ਜੰਗ ਫਤਿਹ ਕਰਕੇ ਜਿੱਤ ਲਿਆ ਹੈ।
ਸਤਿ ਸ੍ਰੀ ਅਕਾਲ। ਤਿਮਰ ਵਿਖੇ ਕਰ ਹੇਲ ਕੋ ਮੇਲ ਦਿਓ ਕਮਸਾਨ,
ਤਿਮਰ ਦੇ ਹਨੇਰੇ ਦੇ ਨਾਲ ਹੀ ਹੱਲਾ ਕਰਕੇ ਅਖੀਰਲਾ ਜੰਗ ਦਾ ਇਹ ਸਾਰਾ ਮੈਦਾਨ ਸਮੇਟ ਲਿਆ ਗੁਰਦੇਵ ਨੇ ਔਰ ਜੰਗ ਚ ਫਤਿਹ ਪ੍ਰਾਪਤ ਕਰ ਲਈ ਹੈ, ਯੁੱਧ ਫਤਿਹ ਹੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸ ਯੋਧੇ ਆਏ, ਗੁਰਦੇਵ ਨੂੰ ਕਹਿੰਦੇ ਵਧਾਈਆਂ ਹੋਣ ਗੁਰਦੇਵ, ਰਣ ਭੂਮੀ ਵਿੱਚ ਆਪ ਜੀ ਦੀ ਫਤਿਹ ਹੋਈ ਹੈ, ਫਤਿਹ ਹੋਈ ਹੈ। ਗਰੀਬ ਨਵਾਜ ਪਾਤਸ਼ਾਹ ਆਪਣੇ ਯੋਧਿਆਂ ਦੇ ਸਰੀਰ ਸੰਭਾਲ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।